निर्मल और का गोविंद का नाम मिथुन कर के पूर्ण सब काम संत संग तह गुष्ट कूट जन के चल खाए सिमरह साधु कर आनंद मन कन रविया परमानंद जिसह प्राप्त हर चरण निधान नानक दास तुसह कुर्बान जिसह प्राप्त हर चरण निधान नानक दास तुसह कुर्बान
वाहिगुरु जी का खालसा वाहिगुरु जी की फतेह।
सतगुरु जी की साजी नवाजी परम सन्मान जो गुरु रूप खालसा साध संगत जी महाराज जी की अपार कृपा हुई है अमृत वेले तो गुरु के साजिया नवाजिया संगत गुरु साहब जी के दर्शन कर रही हैं नितनेम दियां पांच बाणियां होर पावन पित्र बाणियां दे जाप आसा जी दीवार दे संपूर्ण कीर्तन समेत शब्दां सच्चियां दे गुरु सवारियां दी रस भिन्नी रसना तो सतसंगी जना ने सरवण कीते लाहा प्राप्त किया है लड़ीवार जो गुरबाणी की कथा आप जी सरवण करते हुण पिछला समा है पंजवें पातशाह जी के पावन पित्र शब्द गौड़ी राग विच साध संगत चल रहे हैं जो गुरमुखा तो आप हुण सरवण किते जिवें महाराज कृपा करते हैं सरदा भावना नाल सतगुरु जी के पवित्र बचना की विचार सरवण करते हाँ गुरु ग्रंथ साहिब महाराज सच्चे पातशाह जी के प्रकाश दिहाड़े के संबंध में साध संगत अखंड पाठ साहब चल रहे ने संगतां विच बड़ा उत्साह है बड़े प्रेम नाल गुरु दरबार की सजावट करके सरदा भावना नाल सच्चे पातशाह जी के पुरब नूं साध संगत मनाया जा रहा है धन गुरु ग्रंथ साहिब महाराज सच्चे पातशाह जी के स्वरूप की संपादना पंजवें पातशाह जी ने साध संगत करवाई अपने हाथी आप कोल बह के साध संगत भाई गुरदास जी तो सारी बाणी लिखवाई इसे करके इस बाणी नूं श्री मुखवाक आख्या जाता है विद्वाना के कथन ने उन्होंने जेडे अंकड़े इकट्ठे किए जी विद्वाना ने खोज की अनुसार जिन्हें भी साध संगत पीर पैगंबर औली अवतार हुण तक धार्मिक आगू धार्मिक नेता संसार से आए ने साध संगत सारे ही संसार के भले वास्ते संसार के जीवों की कल्याण वास्ते उन्होंने सीधा परमेश्वर के घर तक पहुंचने वाला रस्ता दसन वास्ते ही आए ने पर साध संगत किसी भी अवतार किसी पीर पैगंबर के बचन आपां नूं इहो जिहे अजे तक नहीं मिलते जिहड़े उन्होंने आप साध संगत लिखे जां अपने हुंदिआं उस वेले कोल बह के लिखवाए होण विद्वाना का साध संगत यह कथन कहिंदे ने भई सब तो पहला यूनान देश विच इक धार्मिक नेता होया जिसका नाम सी पिथागोरस बहुत उसकी मशहूरी हुई बड़े उसके चेले ते सेवक सन पर कोई साध संगत उहदी लिखत अजे तक नहीं आपां नूं मिली जिहड़ी उन्हां दे हुंदिआं साध संगत लिखी गई होवे जिथों उन्हां दे कुछ धार्मिक नियमां दा पता लग सकदा भई उन्हां दा मता की सी आशा की सी उस तों बाद साध संगत फिर कहिंदे धार्मिक नेता वजों सुकरात जी आए कोई लिखत उन्हां दी साध संगत उस समें दी नहीं आपां नूं मिलदी जिन्हां तों आपां नूं उन्हां दे आशे दा पता लगदा भावें आशा तां धार्मिक ही है भावें धार्मिक सेध दित्ती पर लिखती रूप विच साध संगत अपने कोले कुछ नहीं दुनिया के लोगों को जो कुछ उन्हां दी सिखियावां ने वह उन्हां दे चेले अफलातून राही साध संगत प्रचलित हुई बाद विच इसे तरह फिर साध संगत बहुत धार्मिक नेता महात्मा बुद्ध जी होए उन्हां दे समय दी साध संगत लिखत आपां नूं कोई नहीं मिलती विद्वाना के अंकड़े कहिंदे ने बुद्ध जी दे जाण तों 300 ਵਰੇ ਬਾਅਦ ਸਾਧ ਸੰਗਤ ਉਹਨਾਂ ਦੀਆਂ ਸਿੱਖਿਆਵਾਂ ਲਿਖਤੀ ਰੂਪ ਵਿੱਚ ਪ੍ਰਚਲਿਤ ਹੋਈਆਂ ਤੇ ਜੈਨ ਧਰਮ ਦੇ ਜਿੰਨੇ ਲਿਖਤੀ ਗ੍ਰੰਥ ਨੇ ਉਹ ਉਹਨਾਂ ਦੇ ਸਾਧ ਸੰਗਤ ਮਹਾਵੀਰ ਜੈਨ ਜੀ ਦੇ ਸੰਸਾਰ ਤੋਂ ਜਾਣ ਤੋਂ 900 ਸਾਲ ਬਾਅਦ ਜਾ ਕੇ ਲਿਖਤੀ ਰੂਪ ਵਿੱਚ ਆਏ। ਇਸ ਤਰ੍ਹਾਂ ਜਦੋਂ ਸਾਧ ਸੰਗਤ ਵੱਡਿਆਂ ਲੋਕਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਸੀਨੇ ਵਸੀਨੇ ਲੋਕਾਂ ਨੇ ਸੁਣ ਕੇ ਚੇਤੇ ਰੱਖੀਆਂ ਹੁੰਦੀਆਂ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਤੇ ਕੁੱਝ ਨਾ ਕੁੱਝ ਉਹਦੇ ਵਿੱਚ ਵਾਧਾ ਜਾਂ ਘਾਟਾ ਹੋਣ ਦਾ ਸ਼ੰਕਾ ਬਣਿਆ ਰਹਿੰਦਾ, ਕਿਉਂਕਿ ਕਈ ਸੌ ਸਾਲ ਬਾਅਦ ਜੇ ਕੋਈ ਲਿਖਤ ਸਾਹਮਣੇ ਆਵੇਗੀ ਸੰਸਾਰ ਤੇ ਉਹਨਾਂ ਜਿਹਨਾਂ ਦੇ ਬਾਬਤ ਲਿਖਿਆ ਗਿਆ ਉਹਨਾਂ ਦੇ ਸੰਸਾਰ ਤੇ ਚਲੇ ਜਾਣ ਤੋਂ ਬਾਅਦ ਤੇ ਸੰਭਵ ਹੈ ਸਾਧ ਸੰਗਤ ਉਹਦੇ ਵਿੱਚ ਕੁੱਝ ਵਾਧੇ ਘਾਟੇ ਹੋ ਜਾਣ। ਪਰ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ, ਇਹ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਆਪ ਉਸੇ ਵੇਲੇ ਬਾਣੀ ਉਚਾਰੀ ਤੇ ਭਾਈ ਗੁਰਦਾਸ ਜੀ ਨੇ ਲਿਖੀ, ਸਤਿਗੁਰਾਂ ਦੇ ਮੌਕੇ ਤੇ ਲਿਖੀ ਹੋਈ ਸਾਧ ਸੰਗਤ ਇਹ ਬਾਣੀ ਹੈ। ਇਸ ਕਰਕੇ ਕੋਈ ਲੇਸ ਮਾਤਰ ਵੀ ਸ਼ੰਕਾ ਨਹੀਂ ਰਿਹਾ ਜਾਂਦਾ ਭਾਈ ਇਹਦੇ ਵਿੱਚ ਕੋਈ ਵਾਧਾ ਘਾਟਾ ਹੋ ਗਿਆ ਹੋਵੇ, ਕਦੇ ਨਹੀਂ ਹੋ ਸਕਦਾ। ਇਸੇ ਲਈ ਸ੍ਰੀ ਮੁਖਵਾਕ ਇਸ ਗੁਰਬਾਣੀ ਨੂੰ ਆਖਿਆ ਤੇ ਗੁਰਬਾਣੀ ਨੂੰ ਲਿਖਣ ਲਿਖਾਉਣ ਦਾ ਜਿਹੜਾ ਕੰਮ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਉਚੇਚੇ ਤੌਰ ਤੇ ਕਿਉਂ ਕੀਤਾ, ਉਹ ਸਾਧ ਸੰਗਤ ਸਿਆਣੇ ਕਹਿੰਦੇ ਆ ਭਾਈ ਜਿਹੜਾ ਮਿਹਰਬਾਨ ਸੀ ਪਿਰਥੀ ਚੰਦ ਦਾ ਸਾਧ ਸੰਗਤ ਪੁੱਤਰ ਹੈ ਤੇ ਬੜਾ ਤਕੜਾ ਵਿਦਵਾਨ ਹੋਇਆ, ਉਹ ਵੀ ਉਹਨੇ ਵੀ ਸਾਧ ਸੰਗਤ ਬਹੁਤ ਸ਼ਬਦ ਲਿਖੇ ਸਨ ਆਪਣੇ ਮਸਾਵਲੀ ਨਾਮੇ ਦੇ ਕਵਿਤੇ ਨੇ ਲਿਖਿਆ। ਉਹ ਕਹਿੰਦੇ ਨੇ ਮਿਹਰਬਾਨ ਪੁੱਤਰ ਪਿਰਥੀਏ ਦਾ ਸਵੀਸ਼ਰੀ ਕਰੇ, ਕੋਈ ਵਿਦਵਾਨ ਹੈ ਉਹ ਵੀ ਸਾਧ ਸੰਗਤ ਸ਼ਬਦ ਉਚਾਰਦਾ ਤੇ ਉਹਦੇ ਜਿਹੜੇ ਸੇਵਕ ਨੇ ਉਹ ਲਿਖਦੇ ਨੇ, ਮਿਹਰਬਾਨ ਪੁੱਤਰ ਪਿਰਥੀਏ ਦਾ ਸਵੀਸ਼ਰੀ ਕਰੇ, ਫਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ। ਏਡਾ ਵੱਡਾ ਵਿਦਵਾਨ ਸੀ ਉਹ, ਫਾਰਸੀ ਦਾ, ਗੁਰਮੁਖੀ ਦਾ, ਬ੍ਰਿਜ ਭਾਸ਼ਾ ਦਾ, ਸੰਸਕ੍ਰਿਤ ਦਾ। ਕਹਿੰਦੇ ਨੇ ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਦੇਵ ਜੀ ਕਾ ਹੀ ਪਾਈ। ਸਿੱਧੀ ਕਵਿਤਾ ਲਿਖੀ ਬੰਸਾਵਲੀ ਨਾਮੇ ਦੇ ਕਰਤੇ ਨੇ, ਸਿੱਧੀ ਕਵਿਤਾ। ਉਹ ਕਹਿੰਦਾ ਉਹਨੇ ਵੀ ਬੜੀ ਬਾਣੀ ਉਚਾਰ ਲਈ ਸੀ ਆਪਣੀ ਮਿਹਰਬਾਨ ਨੇ, ਤੇ ਭੋਗ ਸ਼ਬਦ ਦਾ ਜਦੋਂ ਪਾਉਂਦਾ ਸੀ ਜਿਵੇਂ ਮਹਾਰਾਜ ਨੇ ਮਰਿਆਦਾ ਰੱਖੀ ਸ਼ਬਦ ਭਾਵੇਂ ਨਵੇਂ ਪਾਤਸ਼ਾਹ ਦਾ ਹੋਵੇ ਭਾਵੇਂ ਪੰਜਵੇਂ ਪਾਤਸ਼ਾਹ ਦਾ, ਮਗਰ ਨਾਂ ਜਿਹੜਾ ਸਾਧ ਸੰਗਤ ਉਹ ਗੁਰੂ ਨਾਨਕ ਦੇਵ ਜੀ ਦਾ ਹੀ ਆਉਂਦਾ, ਇਹੋ ਹੀ ਜਿਹੜਾ ਨਿਯਮ ਸੀ ਇਹ ਮਿਹਰਬਾਨ ਨੇ ਵੀ ਰੱਖਿਆ। ਸ਼ਬਦ ਉਹਨੇ ਆਪ ਉਚਾਰ ਲੈਣਾ ਤੇ ਨਾ ਕਿਸੇ ਗੁਰੂ ਨਾਨਕ ਦੇਵ ਜੀ ਦਾ ਹੀ ਲਿਖਣਾ, ਤੇ ਮੇਰੀ ਬਾਣੀ ਵੀ ਪ੍ਰਚਲਿਤ ਹੋ ਜਾਵੇ ਦੂਜੇ ਗੁਰੂ ਸਾਹਿਬ ਜੀ ਦੀ ਬਾਣੀ ਵਾਂਗ। ਕਹਿੰਦੇ ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਦੇਵ ਜੀ ਦਾ ਹੀ ਪਾਈ, ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚਾਰੇ ਪਾਤਸ਼ਾਹੀਆਂ ਦੇ ਸ਼ਬਦ ਲਿਖ ਵਿੱਚ ਪਾਇਆ। ਕਹਿੰਦੇ ਬੜਾ ਤਕੜਾ ਗ੍ਰੰਥ ਤਿਆਰ ਕਰ ਲਿਆ ਉਹਨੇ ਮਿਹਰਬਾਨ ਨੇ, ਬੜੀ ਆਪਣੀ ਕਵਿਤਾ ਉਚਾਰ ਲਈ। ਭੁਲੇਖਾ ਪਾਉਣ ਵਾਸਤੇ ਨਾਮ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਦੀ ਸਮਾਪਤੀ ਤੇ ਦਿਖਣ ਲੱਗ ਪਿਆ। ਹੁਣ ਸਧਾਰਨ ਸੰਗਤ ਨੂੰ ਪਤਾ ਨਾ ਲੱਗੇ ਕਿ ਸ਼ਬਦ ਮਿਹਰਬਾਨ ਦਾ ਕਿਹੜਾ, ਤੇ ਗੁਰੂ ਨਾਨਕ ਦੇਵ ਜੀ ਦਾ, ਗੁਰੂ ਅੰਗਦ ਦੇਵ ਜੀ ਦਾ ਸਲੋਕ ਜਾਂ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਜੀ ਦੇ ਸ਼ਬਦ ਕਿਹੜੇ ਆ। ਇੱਕ ਦਿਨ ਕਹਿੰਦੇ ਨੇ ਕੀਰਤਨ ਵਿੱਚ, ਇੱਕ ਦਿਨ ਸੰਗਤ ਵਿੱਚ 100 ਸਿੱਖ ਨੇ ਮਿਹਰਬਾਨ ਦਾ ਸ਼ਬਦ ਪੜ੍ਹਿਆ, ਪੰਜਵੇਂ ਪਾਤਸ਼ਾਹ ਜੀ ਦੀ ਸਰਵਣੀ ਪੜਿਆ। ਕਹਿੰਦੇ ਇੱਕ ਦਿਨ ਰਾਗੀ ਸਿੰਘਾਂ ਨੇ ਸੰਗਤ ਵਿੱਚ ਇੱਕ ਸ਼ਬਦ ਦਾ ਕੀਰਤਨ ਕੀਤਾ, ਤੇ ਸ਼ਬਦ ਸਾਧ ਸੰਗਤ ਸੀ ਉਹ ਮਿਹਰਬਾਨ ਦਾ, ਗੁਰੂ ਸਾਹਿਬ ਦਾ ਸ਼ਬਦ ਹੀ ਨਹੀਂ ਸੀ। ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਉਸੇ ਵੇਲੇ ਸਾਧ ਸੰਗਤ ਫਿਰ ਫੈਸਲਾ ਕੀਤਾ। ਕੱਲ ਮੈਂ ਬੇਨਤੀ ਕੀਤੀ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਤੌਰ ਤੇ ਸਾਡੇ ਤੇ ਕਿਰਪਾ ਕੀਤੀ, ਤੇ ਭਾਈ ਗੁਰਦਾਸ ਜੀ ਨੂੰ ਸਾਧ ਸੰਗਤ ਤੇ ਹੁਕਮ ਲਾਇਆ ਸੀ ਇੱਕ ਦਿਵਸ ਪ੍ਰਾਪਤ ਹੈ ਕਾਲ ਕਿਰਪਾ ਭਰੇ ਪ੍ਰਭ ਦੀਨ ਦਯਾਲ, ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਹੀ ਕੀਤੀ ਨਾ ਸਾਡੇ ਉੱਤੇ। ਕਹਿੰਦੇ ਨੇ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਉਹ ਸ਼ਬਦ ਸਾਧ ਸੰਗਤ ਕੰਨੀ ਪਿਆ ਮਹਾਰਾਜ ਦੇ ਉਹ ਸ਼ਬਦ ਸੁਣਿਆ, ਤੇ ਉਸੇ ਵੇਲੇ ਪਤਾ ਲੱਗ ਗਿਆ ਵੀ ਇਹ ਤਾਂ ਸ਼ਬਦ ਗੁਰੂ ਸਾਹਿਬ ਦਾ ਉਚਾਰਿਆ ਹੀ ਨਹੀਂ, ਇਹਦੇ ਮਗਰ ਨਾਮ ਜ਼ਰੂਰ ਨਾਨਕ ਲਿਖਿਆ ਪਰ ਇਹ ਸ਼ਬਦ ਨਹੀਂ ਗੁਰੂ ਕੀ ਬਾਣੀ ਦਾ, ਇਹ ਤਾਂ ਰਲਾ ਪੈਣ ਲੱਗ ਪਏ ਇਸ ਤਰ੍ਹਾਂ ਬਾਣੀ ਵਿੱਚ। ਉਸੇ ਵੇਲੇ ਫਿਰ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਆਵਾਜ਼ ਮਾਰੀ ਪੰਜਵੇਂ ਪਾਤਸ਼ਾਹ ਜੀ ਨੇ, ਕਹਿੰਦੇ ਨੇ ਭਾਈ ਗੁਰਦਾਸ ਸਤਿਗੁਰਾਂ ਦੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ। ਕਹਿੰਦੇ ਨੇ ਭਾਈ ਗੁਰਦਾਸ ਜੀ ਸਤਿਗੁਰੂ ਜੀ ਦੀ ਬਾਣੀ ਆਪਾਂ ਨੂੰ ਨਿਰੋਧ ਰੱਖਣੀ ਪੈਣੀ ਹੈ, ਇਸ ਕਰਕੇ ਉਹਨੂੰ ਵੱਖਰੀ ਕਰੋ। ਇਹ ਤੇ ਮੀਣਿਆਂ ਨੇ ਗ੍ਰੰਥ ਬਣਾ ਲਿਆ ਆਪਣਾ ਤੇ ਨਾਮ, ਮਗਰ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਲਿਖਦੇ ਤੇ ਰਲਾ ਪਾ ਦੇਣਗੇ ਬਾਣੀ ਵਿੱਚ, ਤੇ ਜੇ ਬਾਣੀ ਵਿੱਚ ਹੀ ਰਲਾ ਪੈ ਗਿਆ, ਜੇ ਬਾਣੀ ਨਿਰੋਲ ਨਾ ਰਹੀ ਤੇ ਫਿਰ ਇਹ ਤੋਂ ਸੇਧ ਕਿਵੇਂ ਮਿਲੇਗੀ, ਆਤਮ ਗਿਆਨ ਕਿਵੇਂ ਪ੍ਰਾਪਤ ਹੋਵੇਗਾ, ਬਖਸ਼ਾਂ ਕਿਵੇਂ ਹੋਣਗੀਆਂ, ਗੁਰੂ ਕੀਆਂ ਸੰਗਤਾਂ ਲਾਭ ਕਿਵੇਂ ਲੈ ਸਕਣਗੀਆਂ ਜੇ ਬਾਣੀ ਵਿੱਚ ਹੀ ਵਾਧਾ ਘਾਟਾ ਹੋ ਗਿਆ। ਉਸੇ ਵੇਲੇ ਨਿਰਣਾ ਕਰਕੇ ਫਿਰ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੋਥੀਆਂ ਲਿਆਂਦੀਆਂ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ ਤੇ ਰਹਿਮਤ ਕਰ ਦਿੱਤੀ ਤੇ ਸਾਧ ਸੰਗਤ ਬਾਣੀ ਜਿਹੜੀ ਸੀ ਇਹਦੀ ਸੰਪਾਦਨਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਕਰਕੇ ਤੇ ਇਹ ਸਾਡੇ ਉੱਤੇ ਸਾਧ ਸੰਗਤ ਮਹਾਰਾਜ ਨੇ ਬਹੁਤ ਵੱਡਾ ਪਰਉਪਕਾਰ ਕਰ ਦਿੱਤਾ। ਭਾਈ ਕੋਈ ਉਹਦੇ ਵਿੱਚ ਵਾਧਾ ਘਾਟਾ ਕਰ ਹੀ ਨਾ ਸਕੇ, ਕੋਈ ਰਲਾ ਨਾ ਪਾ ਸਕੇ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਰਤੈ ਮਾਨ ਆਏ, ਮਹਾਰਾਜ ਦੇ ਬਚਨ ਕਹਿੰਦੇ ਨੇ ਭਾਈ ਇਹ ਗੁਰਬਾਣੀ ਸੰਸਾਰ ਵਿੱਚ ਚਾਨਣ ਪ੍ਰਕਾਸ਼ ਕਰਨ ਵਾਲੀ ਹੈ, ਇਹ ਤੇ ਗਿਆਨ ਦੀ ਦਾਤੀ ਹੈ, ਇਹ ਤੇ ਸਾਧ ਸੰਗਤ ਭਰਮ ਨੂੰ ਕੱਟੇਗੀ, ਬਖਸ਼ਾਂ ਕਰਨ ਵਾਲੀ ਹੈ, ਇਸ ਕਰਕੇ ਇਹਦੇ ਵਿੱਚ ਕਦੀ ਰਲਾ ਨਾ ਪਵੇ। ਇਹ ਬਖਸ਼ਿਸ਼ ਸਾਧ ਸੰਗਤ ਪੰਜਵੇਂ ਪਾਤਸ਼ਾਹ ਜੀ ਨੇ ਆਪ ਹੀ ਕਿਰਪਾ ਕਰਕੇ ਕਰ ਦਿੱਤੀ ਤੇ ਇਸੇ ਦਾ ਫਿਰ ਸਾਧ ਸੰਗਤ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ ਵਿੱਚ ਸਭ ਤੋਂ ਪਹਿਲੀ ਵਾਰ, ਤੇ ਇੰਨਾ ਅਦਭੁਤ ਸਤਿਕਾਰ ਗੁਰੂ ਕੀ ਬਾਣੀ ਦਾ ਕੀਤਾ, ਸਾਧ ਸੰਗਤ ਹੈਰਾਨ ਹੀ ਰਹਿ ਗਈਆਂ ਉਸ ਵੇਲੇ ਦੀਆਂ ਸੰਗਤਾਂ। ਮਹਾਰਾਜ ਤੁਹਾਡੀ ਆਪਣੀ ਬਾਣੀ, ਬਾਣੀ ਤੁਹਾਡਾ ਰੂਪ, ਤੁਸੀਂ ਬਾਣੀ ਰੂਪ, ਤੁਸੀਂ ਖੁਦ ਵਿਚਾਰੀ, ਤੇ ਫਿਰ ਇੰਨਾ ਅਦਬ ਸਤਿਗੁਰੂ ਜੀ ਨੇ ਦੱਸ ਦਿੱਤਾ ਭਾਈ ਹਾਂ ਗੁਰਬਾਣੀ ਦਾ ਇੰਨਾ ਹੀ ਅਦਬ ਹੋਵੇਗਾ। ਜੇ ਗੁਰੂ ਸਾਹਿਬ ਨੇ ਇੰਨਾ ਅਦਬ ਕੀਤਾ ਤੇ ਸਾਧ ਸੰਗਤ ਫਿਰ ਸਧਾਰਨ ਸਿੱਖਾਂ ਨੂੰ ਤਾਂ ਖਿਆਲ ਰੱਖਣਾ ਹੀ ਪਵੇਗਾ ਨਾ। ਫਿਰ ਵੀ ਬਹੁਤ ਵਾਰ ਸਾਡੇ ਤੋਂ ਸਾਧ ਸੰਗਤ ਵਧੀਆ ਹੋ ਜਾਂਦੀ ਹੈ, ਸਾਵਧਾਨਤਾ ਵਰਤਣੀ ਚਾਹੀਦੀ ਗੁਰੂ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਕਰਨ ਵੇਲੇ, ਕੋਈ ਕੋਈ ਇਵੇਂ ਦੀ ਹਰਕਤ ਨਾ ਹੋਵੇ ਜਿਹਦੇ ਕਰਕੇ ਸਾਧ ਸੰਗਤ ਗੁਰਬਾਣੀ ਦਾ, ਗੁਰੂ ਸਾਹਿਬ ਦਾ ਸਤਿਕਾਰ ਘਟੇ। ਜਿੰਨਾ ਸਤਿਕਾਰ ਆਪਾਂ ਕਰਾਂਗੇ ਗੁਰੂ ਕੀ ਬਾਣੀ ਦਾ, ਓਨਾ ਸਾਧ ਸੰਗਤ ਲਾਹਾ ਸਾਨੂੰ ਪ੍ਰਾਪਤ ਹੋਵੇਗਾ। ਗੁਰਬਾਣੀ ਦਾ ਅਦਭੁਤ ਸਤਿਕਾਰ ਕਰਨ ਤੋਂ ਹੀ ਅਦਭੁਤ ਸਤਿਕਾਰ ਹੋ ਵੀ ਜਾਵੇਗਾ ਆਪਣਾ ਵੀ ਸੰਸਾਰ ਵਿੱਚ। ਇਹ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹੀ ਦਿਹਾੜਾ ਸਾਰੀਆਂ ਸੰਗਤਾਂ ਥਾਵਾਂ ਥਾਵਾਂ ਤੇ ਸਾਧ ਸੰਗਤ ਜੀ ਮਨਾ ਰਹੀਆਂ ਹਨ। ਕੱਲ੍ਹ ਨੂੰ ਇਹ ਰੱਖੇ ਹੋਏ ਸ੍ਰੀ ਖਾਲਸਾ ਸਾਹਿਬ ਜੀ ਦੇ ਭੋਗ ਪੈਣਗੇ ਤੇ ਬਾਕੀ ਦੇ ਬਹੁਤੇ ਜਿਹੜੇ ਬਚਨ ਨੇ ਉਹਦੇ ਪ੍ਰਸਾਦ ਸਾਧ ਸੰਗਤ ਕੱਲ੍ਹ ਹੀ ਕੀਤੇ ਜਾਣਗੇ। ਆਓ ਹੁਣ ਜਿਵੇਂ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਆ, ਗੜੀਵਾਰ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ, ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਹਨ, ਗੌੜੀ ਰਾਗ ਹੈ, ਜਿਵੇਂ ਮਹਾਰਾਜ ਕਿਰਪਾ ਕਰ ਰਹੇ ਨੇ, ਮਾਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾਂ। ਨਿਤ ਪ੍ਰਸਨ ਆਵਣ ਰਾਮ ਸਰ ਕੀਜੈ।
ਪੰਜਵੇਂ ਪਾਤਸ਼ਾਹ ਜੀ ਸਾਧ ਸੰਗਤ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ, ਕਿਰਪਾ ਕਰ ਰਹੇ ਨੇ, ਨਿਤ ਪ੍ਰਸਨ ਨਾਵਣ ਰਾਮ ਸਰ ਕੀਜੈ। ਕਹਿੰਦੇ ਗੁਰਮੁਖੋ ਨਿਤਾ ਪ੍ਰਤੀ ਨਾਵਿਆ ਕਰੋ ਨਾਮ ਦੇ ਸਰੋਵਰ ਵਿੱਚ। ਰਾਮ ਸਰ, ਸਰ ਸਰੋਵਰ, ਸਤ ਸੰਗਤ ਵੀ ਸਾਧ ਸੰਗਤ ਸਰੋਵਰ ਹੁੰਦੀ ਹੈ, ਜਿੱਥੇ ਬੈਠ ਕੇ ਗੁਰੂ ਕਾ ਸਿੱਖ ਆਪਣੇ ਮਨ ਦਾ ਇਸ਼ਨਾਨ ਕਰਵਾਉਂਦਾ। ਇਸੇ ਤਰ੍ਹਾਂ ਨਾਮ ਜਲ ਦੇ ਨਾਲ ਮਨ ਦਾ ਇਸ਼ਨਾਨ ਕਰਵਾਉਣ ਲਈ ਗੁਰੂ ਸਾਹਿਬ ਸਾਧ ਸੰਗਤ ਪਵਿੱਤਰ ਉਪਦੇਸ਼ ਦੇ ਰਹੇ। ਕਹਿੰਦੇ ਗੁਰਮੁਖੋ ਨਿਤਾ ਪ੍ਰਤੀ, ਨਿਤ ਪ੍ਰਤ ਦਾ ਅਰਥ ਹੈ ਬਿਨਾਂ ਨਾਗੇ ਤੋਂ। ਹੁਣ ਸੰਗਤ ਵਿੱਚ ਆਉਣ ਵਿੱਚੋਂ ਸਾਧ ਸੰਗਤ ਨਾਗਾ ਪਾਉਣ ਦੀ ਸਥਿਤੀ ਮਹਾਰਾਜ ਨੇ ਨਹੀਂ ਆਪਾਂ ਨੂੰ ਦਿੱਤੀ। ਉਹ ਕਹਿੰਦੇ ਗੁਰਮੁਖੋ ਨਿਤ ਪ੍ਰਤ ਨਾਉਣ ਰਾਮ ਸਰ ਕੀਜੈ। ਜਿਹੜਾ ਸਾਧ ਸੰਗਤ ਨਾਮ ਦਾ ਸਰੋਵਰ ਹੈ, ਉਸ ਨਾਮ ਦੇ ਜਲ ਵਿੱਚ ਤੁਸੀਂ ਨਿਤਾ ਪ੍ਰਤੀ ਇਸ਼ਨਾਨ ਕਰਨਾ। ਹੁਣ ਜਦੋਂ ਗੁਰੂ ਕਾ ਸਿੱਖ ਸਾਧ ਸੰਗਤ ਨਿਤਨੇਮ ਕਰਦਾ, ਉਹ ਵੀ ਨਾਮ ਜਲ ਵਿੱਚ ਹੀ ਆਪਣੇ ਮਨ ਦਾ ਇਸ਼ਨਾਨ ਕਰਵਾਉਂਦਾ। ਨਿਤਨੇਮ ਦਾ ਅਰਥ ਹੀ ਹੈ ਜਿਹੜਾ ਨਿਤਾ ਪ੍ਰਤੀ ਕੀਤਾ ਜਾਵੇ, ਜਿਸ ਵਿੱਚ ਨਾਗਾ ਨਹੀਂ ਪੈ ਸਕਦਾ, ਜਿਸ ਵਿੱਚ ਛੋਟ ਨਹੀਂ ਸਾਧ ਸੰਗਤ ਹੋ ਸਕਦੀ, ਭਾਈ ਕੋਈ ਨਹੀਂ ਕਦੇ ਕਰ ਲਿਆ ਕਦੇ ਨਾ, ਇਉਂ ਨਹੀਂ। ਨਿਤਨੇਮ ਦਾ ਅਰਥ ਉਹ ਨੇਮ ਜਿਹੜਾ ਨੇਤੀ ਕਰਨਾ ਆਪਾਂ, ਤੇ ਇਸੇ ਤਰ੍ਹਾਂ ਸੰਗਤ ਨਿਤਾ ਪ੍ਰਤੀ ਕਰਨੀ ਹੈ। ਨਾਮ ਜਲ ਵਿੱਚ ਮਨ ਦਾ ਇਸ਼ਨਾਨ ਨਿਤਾ ਪ੍ਰਤੀ ਕਰਵਾਉਣਾ। ਨਿਤ ਪ੍ਰਤ ਨਾ ਹੋਣ ਰਾਮ ਸਰ ਕੀਜੈ। ਕਹਿੰਦੇ ਨੇ ਸਰੋਵਰ ਨਾ ਜਿਹੜਾ ਸਤ ਸੰਗਤ ਰੂਪੀ, ਜਿਸ ਵਿੱਚ ਨਾਮ ਦਾ ਜਲ ਹੁੰਦਾ ਹੈ, ਗੁਰਮੁਖੋ ਨਿਤਾ ਪ੍ਰਤੀ ਬਿਨਾਂ ਨਾਗੇ ਤੋਂ ਉਸ ਨਾਮ ਜਲ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾਇਆ ਕਰੋ।
ਮਹਾਰਸ ਹਰ ਅੰਮ੍ਰਿਤ ਪੀਜੈ।
ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੈ, ਕਹਿੰਦੇ ਨੇ ਭਾਈ ਨਤਾਰ ਕੇ, ਝੋਲ ਦਾ ਅਰਥ ਹੁੰਦਾ ਉਵੇਂ ਨਤਾਰਨ। ਕਹਿੰਦੇ ਨੇ ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੈ, ਸੋ ਇਹਨੂੰ ਤੁਸੀਂ ਪੀਵਿਆ ਕਰੋ ਨਿਤਾ ਪ੍ਰਤੀ। ਜਦੋਂ ਆਪਣੇ ਮਨ ਦਾ ਇਸ਼ਨਾਨ ਨਾਮ ਜਲ ਵਿੱਚ ਕਰਵਾਓਗੇ ਤੇ ਨਾਮ ਦਾ ਰਸ ਹੌਲੀ ਹੌਲੀ ਸਾਧ ਸੰਗਤ ਆਪਣੇ ਆਪ ਹੀ ਆਉਣ ਲੱਗ ਪਵੇਗਾ। ਫਿਰ ਨਿਤਾ ਪ੍ਰਤੀ ਇਸ਼ਨਾਨ ਕਰਵਾਉਣਾ ਮਨ ਦਾ, ਨਿਤਾ ਪ੍ਰਤੀ ਸਾਧ ਸੰਗਤ ਨਾਮ ਜਲ ਛਕਣਾ। ਕਹਿੰਦੇ ਅੰਮ੍ਰਿਤ ਵਰਗਾ ਹੈ ਝੋਲ, ਮਹਾਰਸ ਹਰ ਅੰਮ੍ਰਿਤ ਪੀਜੈ। ਪਰਮਾਤਮਾ ਦਾ ਨਾਮ ਜਲ ਅੰਮ੍ਰਿਤ ਦੀ ਨਿਆਈ ਹੈ, ਮੌਤ ਦੇ ਡਰ ਨੂੰ ਦੂਰ ਕਰ ਦੇਣ ਵਾਲਾ, ਜੰਮਣ ਤੇ ਮਰਨ ਕੱਟ ਦੇਣ ਨੂੰ ਸਮਰੱਥ ਹੈ। ਨਿਤਾ ਪ੍ਰਤੀ ਸਾਧ ਸੰਗਤ ਇਸ਼ਨਾਨ ਕਰਵਾਓ ਆਪਣੇ ਮਨ ਦਾ ਨਾਮ ਜਲ ਵਿੱਚ, ਨਿਤਾ ਪ੍ਰਤੀ ਇਸ ਨਾਮ ਦਾ ਰਸ ਚੱਖਿਆ ਕਰੋ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਨਿਰਮਲ ਗੋਬਿੰਦ ਕਾ ਨਾਮ,
ਨਿਰਮਲ ਜਲ ਹੁੰਦਾ ਹੈ ਪਰਮੇਸ਼ਰ ਦਾ ਜਿਹੜਾ ਨਾਮ ਹੈ, ਇਹਨੂੰ ਜਲ ਦੀ ਤਰ੍ਹਾਂ ਹੀ ਮੰਨੋ ਤੇ ਹੈ ਨਿਰਮਲ। ਨਿਰਮਲ ਜਲ ਵਿੱਚ ਇਸ਼ਨਾਨ ਕੀਤਿਆਂ ਮਨ ਦੀ ਨਿਰਮਲਤਾ ਬਣ ਜਾਵੇਗੀ। ਹੁਣ ਸਾਧ ਜਿਹੜਾ ਪਰਮੇਸ਼ਰ ਦੇ ਨਾਮ ਦਾ ਜਲ ਹੈ, ਇਹਦੇ ਵਿੱਚ ਤਾਂ ਆਪਾਂ ਸਿਰਫ ਆਪਣੇ ਮਨ ਦਾ ਹੀ ਇਸ਼ਨਾਨ ਕਰਵਾ ਸਕਦੇ ਹਾਂ। ਸਰੀਰ ਦਾ ਇਸ਼ਨਾਨ ਜਿਵੇਂ ਆਪਾਂ ਬਾਹਰੀ ਪ੍ਰਤੱਖ ਪਾਣੀ ਨਾਲ ਕਰਨਾ, ਕਹਿੰਦੇ ਨੇ ਨਾਮ ਜਲ ਬਹੁਤ ਨਿਰਮਲ ਹੁੰਦਾ, ਇਹਦੇ ਵਿੱਚ ਆਣ ਕੇ ਆਪਣੇ ਮਨ ਦਾ ਇਸ਼ਨਾਨ ਕਰਵਾਇਆ ਕਰੋ। ਨਿਰਮਲ ਉਦਕ ਗੋਬਿੰਦ ਕਾ ਨਾਮ, ਉਦਕ ਜਲ ਨੂੰ ਕਹਿੰਦੇ, ਕਹਿੰਦੇ ਸਭ ਤੋਂ ਨਿਰਮਲ ਜਲ ਹੈ ਪਰਮੇਸ਼ਰ ਦਾ ਨਾਮ, ਤੇ ਨਾਮ ਰੂਪੀ ਜਲ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾਓਗੇ ਤੇ ਮਨ ਦੀ ਮੈਲ ਉਤਰ ਜਾਵੇਗੀ। ਜਲ ਦਾ ਸੁਭਾਅ ਸਾਧ ਸੰਗਤ ਮੈਲ ਲਾਉਣਾ, ਜਿਵੇਂ ਪਾਣੀ ਨਾਲ ਇਸ਼ਨਾਨ ਆਪਾਂ ਕਰਦੇ ਸਰੀਰ ਦੀ ਮੈਲ ਉਤਰਦੀ ਹੈ, ਇਸੇ ਤਰ੍ਹਾਂ ਬਾਣੀ ਨਾਲ ਮਨ ਦਾ ਇਸ਼ਨਾਨ ਕਰਵਾਵਾਂਗੇ ਤੇ ਮਨ ਦੀ ਵੀ ਮੈਲ ਉਤਰ ਜਾਵੇਗੀ। ਹੌਲੀ ਹੌਲੀ ਮਨ ਨਿਰਮਲ ਹੋ ਜਾਵੇਗਾ ਪਾਪਾਂ ਦੀ, ਵਿਕਾਰਾਂ ਦੀ, ਕਰਮਾਂ ਦੀ, ਸੰਸਕਾਰਾਂ ਦੀ, ਕਈ ਜਨਮਾਂ ਦੀ। ਸੋ ਜਿਹੜੀ ਮੈਲ ਮਨ ਨੂੰ ਲੱਗੀ, ਕਹਿੰਦੇ ਨੇ ਭਾਈ ਇਸ ਮਨ ਨੂੰ ਮਾਂਜਣ ਵਾਸਤੇ, ਧੋਣ ਵਾਸਤੇ, ਇਹਦੀ ਮੈਲ ਲਾਉਣ ਵਾਸਤੇ ਸਭ ਤੋਂ ਨਿਰਮਲ ਜਲ ਗੋਬਿੰਦ ਕਾ ਨਾਮ, ਪਰਮਾਤਮਾ ਦਾ ਨਾਮ ਹੀ ਹੈ।
ਮੱਜਣ ਕਰਕੇ ਪੂਰਨ ਸਭ ਕਾਮ,
ਤੇ ਜਿਹੜਾ ਨਾਮ ਜਲ ਵਿੱਚ ਮੱਜਣ ਕਰਦਾ, ਇਸ਼ਨਾਨ ਕਰਦਾ, ਉਹਦੇ ਸਾਰੇ ਕਾਰਜ ਮਹਾਰਾਜ ਸੱਚੇ ਪਾਤਸ਼ਾਹ ਆਪ ਪੂਰੇ ਕਰਦੇ ਹਨ।
ਸੰਤ ਸੰਗ ਤੈ ਗੁਸਤ,
ਕਿਉਂਕਿ ਜਿੱਥੇ ਨਾਮ ਜਲ ਸਾਧ ਸੰਗਤ ਵਰਤਦਾ ਹੈ, ਉੱਥੇ ਸੰਤ ਜਾਣ ਗੁਰਮੁਖ ਪਿਆਰੇ ਬੈਠ ਕੇ ਬ੍ਰਹਮ ਚਰਚਾ ਕਰਦੇ ਹੈ, ਪ੍ਰਭੂ ਚਰਚਾ ਕਰਦੇ ਹੈ। ਸੰਤ ਸੰਗ ਤੈ ਗੋਸ਼ਟ ਹੋਏ, ਕਹਿੰਦੇ ਉੱਥੇ ਸੰਤਾਂ ਦੀ ਗੋਸ਼ਟ ਚੱਲਦੀ ਆਪੋ ਵਿੱਚ ਦੀ, ਤੇ ਵਿੱਚ ਸਾਧ ਸੰਗਤ ਵਿਖਾ ਕੀ ਹੁੰਦਾ ਪਰਮਾਤਮਾ ਦਾ ਨਾਮ। ਜਿੱਥੇ ਸੰਤ ਜਨ ਬੈਠਣਗੇ ਉੱਥੇ ਜਿਹੜੀ ਗੱਲਬਾਤ ਚੱਲੇਗੀ ਉਹ ਪਰਮਾਤਮਾ ਦੇ ਬ੍ਰਹਮ ਦੇ ਪਰਥਾਏ ਚੱਲੇਗੀ। ਇਸ ਕਰਕੇ ਕਹਿੰਦੇ ਤੁਸੀਂ ਵੀ ਉੱਥੇ ਬੈਠਿਆ ਕਰੋ ਜਿੱਥੇ ਰੱਬ ਦੇ ਪਿਆਰੇ ਬੈਠ ਕੇ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਕੂਟ ਜਨਮ ਇਹਦੇ
ਨਾਲ ਕੀ ਹੋਵੇਗਾ ਮਹਾਰਾਜ, ਰੋਜ਼ ਸੰਗਤ ਵਿੱਚ ਬੈਠਣ ਨਾਲ ਕੀ ਪ੍ਰਾਪਤੀ ਹੋਵੇਗੀ? ਹਜ਼ੂਰ ਕਹਿੰਦੇ ਕੂਟ ਜਨਮ ਕੇ ਚਿਲ ਵਿਖ ਹੋਏ, ਕਰੋੜਾਂ ਜਨਮਾਂ ਦੇ ਪਾਪ ਉਤਰ ਜਾਣਗੇ ਜੀ।
ਸਿਮਰਹ ਸਾਧੂ ਕਰਹਿ ਆਨੰਦ,
ਉੱਥੇ ਸਾਧ ਸੰਗਤ ਸਿਮਰਨ ਕੀਤਾ ਜਾਂਦਾ, ਜਿੱਥੇ ਸਤ ਸੰਗਤ ਹੁੰਦੀ ਹੈ ਤੇ ਉਹ ਸਿਮਰਨ ਫਿਰ ਆਨੰਦ ਬਣਾ ਦਿੰਦਾ। ਸਿਮਰਹਿ ਸਾਧ, ਸਾਧੂ ਜਨ ਸਾਧ ਸੰਗਤ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹੈ, ਆਨੰਦ ਵਿੱਚ ਟਿਕੇ ਰਹਿੰਦੇ ਹੈ। ਸਿਮਰਹਿ ਸਾਧ, ਸਾਧੂ ਰੂਪ ਗੁਰੂ ਸਾਹਿਬ ਜੀ ਦੇ ਨਾਮ ਦਾ ਸਿਮਰਨ ਕਰੋ, ਕਰਹਿ ਆਨੰਦ, ਫਿਰ ਆਨੰਦ ਕਰੋਗੇ, ਆਨੰਦ ਦੀ ਪ੍ਰਾਪਤੀ ਹੋ ਜਾਵੇਗੀ।
ਮਨ ਤਨ ਰਵਿਆ ਪਰਮਾਨੰਦ,
ਮਨ ਵਿੱਚ ਤਨ ਵਿੱਚ ਪਰਮਾਨੰਦ ਦਾ ਦਾਤਾ ਪਰਮੇਸ਼ਰ ਆਪ ਵਸ ਜਾਵੇਗਾ।
ਜਿਸੈ ਪ੍ਰਾਪਤ ਹਰਿ ਚਰਨ ਨਿਧਾਨ,
ਹਰੀ ਦੇ ਚਰਨਾਂ ਦਾ ਖਜ਼ਾਨਾ ਕਹਿੰਦੇ ਜਿਹਨਾਂ ਨੂੰ ਮਿਲ ਗਿਆ, ਜਿਹਨਾਂ ਨੂੰ ਇਸ ਪਰਮਾਤਮਾ ਦੇ ਨਾਮ ਰੂਪ ਖਜ਼ਾਨੇ ਦੀ ਪ੍ਰਾਪਤੀ ਹੋਈ ਹੈ।
ਨਾਨਕ ਦਾਸ ਤਿਸੈ ਕੁਰਬਾਨ,
ਹਜ਼ੂਰ ਕਹਿੰਦੇ ਗੁਰਮੁਖੋ ਅਸੀਂ ਉਹਦੇ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਹੋਵੇ।
ਗੌੜੀ ਮਹੱਲਾ ਪੰਜਵਾਂ ਸੂ ਕਿਸ ਕਰ ਜਿਤ ਮਹਿਲ ਨਾ ਲਾਗੈ,
ਕਹਿੰਦੇ ਭਲਿਆ ਲੋਕਾ ਕਰਮ ਉਹ ਕਰਿਆ ਕਰ ਜਿਹਨਾਂ ਕਰਕੇ ਤੇਰੇ ਮਨ ਨੂੰ ਮੈਲ ਨਾ ਲੱਗੇ ਪਾਪਾਂ ਦੀ। ਸੋ ਕਿਸ ਕਰ, ਕਿਉਂਕਿ ਬੰਦੇ ਨੇ ਕਰਨਾ ਤਾਂ ਹੈ ਹੀ ਨਾ, ਸਾਰੀ ਉਮਰ ਕੋਈ ਨਾ ਕੋਈ ਕਰਮ ਤੇ ਕਰਨਾ ਹੀ ਹੈ। ਸਾਰੀ ਉਮਰ ਸਾਧ ਸੰਗਤ ਬੰਦਾ ਕਰਮ ਕਰਦਾ, ਕੋਈ ਇੱਕ ਪਲ ਵੀ ਜਾਗਰਤ ਅਵਸਥਾ ਵਿੱਚ ਐਸਾ ਨਹੀਂ ਹੁੰਦਾ ਜਦੋਂ ਬੰਦਾ ਕੋਈ ਕਰਮ ਨਹੀਂ ਕਰਦਾ। ਭਾਵੇਂ ਬਿਲਕੁਲ ਵੇਖਣ ਨੂੰ ਵਿਹਲਾ ਬੈਠਾ, ਪਰ ਸਾਧ ਸੰਗਤ ਉਹਦੇ ਵੱਲੋਂ ਕਰਮ ਕੋਈ ਕੀਤਾ ਜਾ ਰਿਹਾ। ਜੋ ਆਪਾਂ ਵੇਖਦੇ ਹਾਂ ਅੱਖਾਂ ਨਾਲ ਸਾਧ ਸੰਗਤ, ਇਹ ਸਾਡੇ ਗਿਆਨ ਇੰਦਰੀ ਅੱਖਾਂ ਕਰਮ ਕਰਦੀਆਂ। ਹੁਣ ਆਪਾਂ ਕੀ ਵੇਖਦੇ ਹਾਂ ਤੇ ਉਹ ਵੇਖਣ ਤੋਂ ਬਾਅਦ ਸਾਡੀ ਬਿਰਤੀ ਕੀ ਬਣਦੀ ਹੈ, ਇਹ ਵੀ ਇੱਕ ਕਰਮ ਹੈ। ਜੋ ਸੁਣਦੇ ਹਾਂ ਆਪਾਂ ਸਾਧ ਸੰਗਤ ਦਿਨੇ ਰਾਤ ਕੰਨਾਂ ਨਾਲ, ਇਹ ਵੀ ਆਪਾਂ ਇੱਕ ਕਰਮ ਕਰਦੇ ਹਾਂ, ਇੱਕ ਬੀਜ ਬੀਜਦੇ ਹਾਂ ਵੀ ਕੀ ਸੁਣਦੇ ਹਾਂ, ਕੀ ਸੁਣਨਾ ਸਾਨੂੰ ਚੰਗਾ ਲੱਗਦਾ ਹੈ, ਕਿਹੜੀ ਚੀਜ਼ ਸੁਣਨੀ ਚਾਹੀਦੀ ਤੇ ਕਿਸ ਤੋਂ ਬਚਣਾ ਚਾਹੀਦਾ, ਇਹ ਵੀ ਇੱਕ ਕਰਮ ਹੈ। ਰਸਨਾ ਨਾਲ ਸਾਰੀ ਉਮਰ ਵਿੱਚ ਬੰਦਾ ਜੋ ਬੋਲ ਬੋਲਦਾ ਸਾਧ ਸੰਗਤ, ਇਹ ਵੀ ਇੱਕ ਕਰਮ ਹੈ ਵੀ ਕੀ ਬੀਜਿਆ ਉਹਨੇ ਰਸਨਾ ਦੁਆਰਾ। ਇਹੋ ਫਿਰ ਹੱਥਾਂ ਪੈਰਾਂ ਨਾਲ ਵੀ ਜਿਹੜੇ ਕਰਮ ਕਰਨੇ ਹੈ, ਸਾਰੀ ਉਮਰ ਕੀ ਕਰਮ ਕੀਤਾ, ਇਹ ਕਰਮਾਂ ਦੀ ਵਿਚਾਰ ਕਰਨੀ ਪਵੇਗੀ ਵੀ ਮੈਂ ਉਹ ਕਰਮ ਤੇ ਨਹੀਂ ਕਿਤੇ ਸੁੱਤੇ ਸਿੱਧ ਕਰੀ ਜਾਂਦਾ ਜਿਹਨਾਂ ਕਰਕੇ ਪਾਪਾਂ ਦੀ ਪੰਡ ਮੇਰੀ ਭਾਰੀ ਹੁੰਦੀ ਜਾਵੇ, ਪਾਪ ਮੇਰੇ ਸਿਰ ਤੇ ਚੜ੍ਹਦੇ ਜਾਣ। ਇਸ ਲਈ ਮਹਾਰਾਜ ਨੇ ਚੇਤੇ ਕਰਵਾਇਆ, ਸੋ ਕਿ ਸ਼ਿਕਾਰ ਜਿੱਤ ਮੈਲ ਨਾ ਲੱਗੇ, ਗੁਰਮੁਖਾ ਉਹ ਕਰਮ ਕਰਿਆ ਕਰ ਜਿਹਨਾਂ ਕਰਕੇ ਪਾਪਾਂ ਦੀ ਮੈਲ ਨਾ ਲੱਗੇ ਤੇਰੇ ਮਨ ਨੂੰ।
ਹਰ ਕੀਰਤਨ ਮਹਿ ਮਨ ਜਾਗੈ,
ਮਹਾਰਾਜ ਫਿਰ ਕਿਹੜਾ ਕਰਮ ਕਰਿਆ ਕਰੀਏ? ਸਾਨੂੰ ਤਾਂ ਇਹ ਵੀ ਨੀ ਪਤਾ ਵੀ ਕਿਸ ਕਰਮ ਕਰਕੇ ਮੈਲ ਨਹੀਂ ਲੱਗਦੀ। ਹਜ਼ੂਰ ਕਹਿੰਦੇ ਤੂੰ ਹਰੀ ਕੀਰਤਨ ਵਿੱਚ ਆਪਣੇ ਮਨ ਨੂੰ ਜਗਾ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਕਹਿੰਦੇ ਨੇ ਜਾਗਣਾ ਤੇ ਸਭ ਤੋਂ ਚੰਗਾ ਉੱਥੇ ਹੈ ਜਿੱਥੇ ਪਰਮਾਤਮਾ ਦੀ ਕੀਰਤੀ ਵਡਿਆਈ ਹੁੰਦੀ ਹੋਵੇ। ਸਰੀਰ ਕਰਕੇ ਉੱਥੇ ਜਾਗਦੇ ਹਾਂ ਤੇ ਮਨ ਸਾਧ ਸੰਗਤ ਆਪਣੇ ਆਪ ਜਾਗ ਪਵੇਗਾ ਪਰਮੇਸ਼ਰ ਦੀ ਵਡਿਆਈ ਸੁਣ ਕੇ। ਉਵੇਂ ਤਾਂ ਮਨ ਵੀ ਸੁੱਤਾ ਪਿਆ, ਪਰ ਮਨ ਨੂੰ ਜਗਾਉਣ ਦਾ ਇੱਕੋ ਹੀ ਤਰੀਕਾ ਵੀ ਪਰਮੇਸ਼ਰ ਦੀ ਸਾਧ ਸੰਗਤ ਵਡਿਆਈ ਕਰਕੇ ਇਹਨੂੰ ਜਗਾਇਆ ਜਾਵੇ। ਜਿਵੇਂ ਸੁੱਤੇ ਸਰੀਰ ਨੂੰ ਆਪਾਂ ਭਾਵੇਂ ਪੈਰ ਤੋਂ ਫੜ ਕੇ ਹਲੂਣਾ ਦੇ ਦਈਏ, ਉਹ ਜਾਗ ਪੈਂਦਾ। ਕੋਈ ਵੀ ਤਰੀਕਾ ਸਰੀਰ ਨੂੰ ਹਿਲਾ ਦਿੱਤਾ ਜਾਂਦਾ, ਲਾਗੇ ਉੱਚੀ ਖੜਕਾ ਕਰ ਦਿੱਤਾ ਜਾਵੇ ਤੇ ਜਾਗ ਪਵੇਗਾ। ਮਨ ਨੂੰ ਜਗਾਉਣ ਦਾ ਇੱਕੋ ਤਰੀਕਾ ਪਰਮੇਸ਼ਰ ਦੀ ਵਡਿਆਈ ਸਾਧ ਸੰਗਤ ਇਹਨੂੰ ਸੁਣਾਈ ਜਾਵੇ। ਬਸ ਜਿਵੇਂ ਕਿ ਸੁੱਤੇ ਬੰਦੇ ਲਾਗੇ ਆਪਾਂ ਰੌਲਾ ਪਾਈ ਜਾਈਏ ਤੇ ਜਾਗਿਆ ਰਹੇਗਾ ਨਾ, ਉਹ ਜਗਾਉਣ ਵਾਸਤੇ ਰੌਲਾ ਪਾਈ ਜਾਈਦਾ ਵੀ ਇਹ ਸੌ ਨਾ ਜਾਵੇ। ਇਸੇ ਤਰ੍ਹਾਂ ਮਨ ਨੂੰ ਜਗਾਉਣ ਵਾਸਤੇ ਸਾਧ ਸੰਗਤ ਗੁਰੂ ਦੇ ਸ਼ਬਦ ਦਾ ਖੜਕਾ ਹੋਣਾ ਚਾਹੀਦਾ। ਕਹਿੰਦੇ ਨੇ ਹਰ ਕੀਰਤਨ ਮੈਂ ਇਹੋ ਮਨ ਜਾਗਿਆ, ਹਰੀ ਕੀਰਤਨ ਵਿੱਚ ਬੈਠਿਆ ਕਰ, ਜਿਸ ਕਰਕੇ ਤੇਰਾ ਮਨ ਜਾਗਰਤ ਅਵਸਥਾ ਵਿੱਚ ਆ ਜਾਵੇਗਾ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਇੱਕ ਸਿਮਰ ਨਾ ਦੂਜਾ ਵਾਹ,
ਇੱਕ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਕਿਸੇ ਦੂਸਰੇ ਦੀ ਪ੍ਰੀਤੀ ਨਾ ਮਨ ਵਿੱਚ ਲਿਆ। ਪਰਮੇਸ਼ਰ ਨੂੰ ਛੱਡ ਕੇ ਸਾਧ ਸੰਗਤ ਜੇ ਕਿਤੇ ਸਾਡਾ ਮਨ ਇੱਧਰ ਉੱਧਰ ਭਟਕਦਾ ਤੇ ਜਾਣ ਲਓ ਵੀ ਫਿਰ ਪਰਮੇਸ਼ਰ ਦੀ ਖੁਸ਼ੀ ਨੀ ਆਪਾਂ ਲੈ ਸਕਦੇ। ਇੱਕੋ ਸਿਮਰ, ਮਹਾਰਾਜ ਕਹਿੰਦੇ ਇੱਕੋ ਦਾ ਹੀ ਸਿਮਰਨ ਕਰ, ਨਾ ਦੂਜਾ ਭਾਓ। ਭਾਓ ਕਹਿੰਦੇ ਪ੍ਰੇਮ ਨੂੰ, ਤੇਰੇ ਮਨ ਵਿੱਚ ਦੂਸਰੇ ਵਾਸਤੇ ਪ੍ਰੇਮ ਨਹੀਂ ਹੋਣਾ ਚਾਹੀਦਾ। ਜਿਹੜਾ ਪ੍ਰੇਮ ਪਰਮਾਤਮਾ ਵਾਸਤੇ ਹੈ ਉਹ ਹੋਰ ਕਿਸੇ ਵਾਸਤੇ ਵੀ ਨਾ ਹੋਵੇ। ਜਿੰਨਾ ਆਦਮ ਸਤਿਕਾਰ ਗੁਰੂ ਕਾ ਸਿੱਖ ਸਾਧ ਸੰਗਤ ਗੁਰੂ ਸਾਹਿਬ ਦਾ ਕਰਦਾ ਹੈ, ਜੇ ਉਹਦੇ ਮਨ ਚ ਭਰਮ ਹੋਵੇ ਤੇ ਹੋਰ ਥਾਂ ਤੇ ਵੀ ਜਾ ਕੇ ਉਸੇ ਤਰ੍ਹਾਂ ਹੀ ਮੱਥਾ ਟੇਕੇਗਾ। ਉਵੇਂ ਸਾਧ ਸੰਗਤ ਹੋਰ ਸਾਰੇ ਕਰਮ ਧਰਮ ਕਰੇਗਾ ਜਿਹਨੇ ਗੁਰੂ ਸਾਹਿਬ ਦੇ ਸਾਹਮਣੇ ਆਣ ਕੇ ਕਰਦਾ। ਇਹਦਾ ਮਤਲਬ ਫਿਰ ਉਹ ਦਵੈਤ ਵਿੱਚ ਫਸਿਆ। ਜੇ ਗੁਰੂ ਕਾ ਸਿੱਖ ਗੁਰੂ ਤੇ ਯਕੀਨ ਕਰਦਾ ਤੇ ਫਿਰ ਦੂਸਰੇ ਨਾਲ ਸਾਧ ਸੰਗਤ ਉਹਦਾ ਪ੍ਰੇਮ ਕਿਉਂ? ਫਿਰ ਮਨ ਚ ਦਵੈਤ ਤਾਂ ਚਾਹੀਦੀ ਨੇ। ਇੱਕੋ ਸਿਮਰ ਨਾ ਦੂਜਾ ਭਾਓ, ਕਹਿੰਦੇ ਦੂਸਰਾ ਪ੍ਰੇਮ ਦਵੈਤ ਹੋਣੀ ਨੀ ਚਾਹੀਦੀ। ਜੇ ਪਰਮੇਸ਼ਰ ਵਰਗਾ ਹੋਰ ਵੀ ਕੋਈ ਹੈ, ਕਿਸੇ ਦੂਸਰੇ ਥਾਂ ਤੇ ਤੇਰਾ ਚਿੱਤ ਨੀ ਲੱਗਣਾ ਚਾਹੀਦਾ। ਤੇਰੇ ਚਿੱਤ ਦੀ ਵਿਰਤੀ ਸਿਰਫ ਪਰਮਾਤਮਾ ਨਾਲ ਲੱਗੀ ਹੋਵੇ।
ਸੰਤ ਸੰਗ ਜਪ ਕੇਵਲ ਨਾਮ,
ਸੰਤਾਂ ਦੀ ਸੰਗਤ ਕਰਦਿਆਂ ਹੋਇਆਂ ਕੇਵਲ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਜਪਿਆ ਕਰ। ਕਿਸੇ ਹੋਰ ਬੰਦੇ ਦਾ ਨਾਮ ਜਪਣਾ, ਇਉਂ ਦੇਵੀ ਦੇਵਤਿਆਂ ਦੀ ਆਰਾਧਨਾ ਕਰਨੀ, ਕਿਸੇ ਤਕੜੇ ਬੰਦੇ ਦਾ ਅਮੀਰ ਦਾ ਨਾਮ ਲਈ ਜਾਣਾ ਜਾਂ ਉਹਦੀ ਸਿਫਤ ਸਲਾਹ ਕਰਨੀ, ਕਹਿੰਦੇ ਇਹਦੇ ਵਿੱਚੋਂ ਤੈਨੂੰ ਕੁਝ ਨਹੀਂ ਮਿਲੇਗਾ। ਸੰਤ ਸੰਗ ਜਪ ਕੇਵਲ ਨਾਉ, ਸੰਤਾਂ ਦੀ ਸੰਗਤ ਕਰਦਿਆਂ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਜਪਿਆ ਕਰ। ਤੂੰ
ਕਰਮ ਕਰਮ ਨੇਮ ਬ੍ਰਤ ਪੂਜਾ,
ਜੇ ਪਰਮੇਸ਼ਰ ਦਾ ਨਾਮ ਜਪਣਾ ਹੀ ਤੇਰਾ ਸ੍ਰੇਸ਼ਟ ਕਰਮ ਹੋਵੇ ਤੇ ਇਹੋ ਹੀ ਤੇਰਾ ਸਭ ਤੋਂ ਉੱਤਮ ਧਰਮ ਹੈ, ਇਹੋ ਹੀ ਸਭ ਤੋਂ ਵੱਡਾ ਨੇਮ, ਇਹੋ ਹੀ ਵਰਤ, ਇਹੋ ਹੀ ਪੂਜਾ ਹੈ। ਪਰਮੇਸ਼ਰ ਦਾ ਨਾਮ ਜਪ, ਵੱਖਰਾ ਵਰਤ ਰੱਖਣ ਦੀ ਤੈਨੂੰ ਕੋਈ ਲੋੜ ਨਹੀਂ, ਵੱਖਰੀ ਪੂਜਾ ਕਰਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ। ਕੋਈ ਨੇਮ ਕੋਈ ਕਰਮ ਧਰਮ ਵੱਖਰਾ ਨਹੀਂ ਤੈਨੂੰ ਕਰਨਾ ਪੈਣਾ। ਪਰਮਾਤਮਾ ਦਾ ਨਾਮ ਜਪਿਆ, ਕਰਮ ਵੀ ਹੋ ਗਏ, ਧਰਮ ਵੀ ਹੋ ਗਏ, ਨੇਮ ਵੀ ਰੱਖਿਆ ਗਿਆ, ਵਰਤ ਵੀ ਹੋ ਗਿਆ, ਪੂਜਾ ਵੀ ਹੋ ਗਈ ਵਿੱਚੇ ਦੀ।
ਪਾਰ ਬ੍ਰਹਮ ਬਿਨ ਜਾਨ ਨਾ ਦੂਜਾ,
ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦੂਸਰੇ ਨੂੰ ਜਾਣ ਹੀ ਨਾ ਤੂੰ। ਪਾਰ ਬ੍ਰਹਮ ਬਿਨ ਜਾਨ ਨਾ ਦੂਜਾ, ਪਰਮੇਸ਼ਰ ਵਰਗਾ ਹੋਰ ਕੋਈ ਨਾ ਹੈ ਨਾ ਹੋਵੇਗਾ, ਇਸ ਕਰਕੇ ਪਰਮੇਸ਼ਰ ਵਰਗਾ ਕਿਸੇ ਦੂਸਰੇ ਨੂੰ ਨਹੀਂ ਜਾਣਨਾ। ਆਪਣੇ ਗੁਰੂ ਵਰਗਾ ਸਮਰੱਥ ਸਾਧ ਸੰਗਤ ਸਾਨੂੰ ਹੋਰ ਕੋਈ ਨਜ਼ਰੀ ਨਾ ਪਵੇ। ਭਾਵੇਂ ਸਾਰਿਆਂ ਦਾ ਹੀ ਅਦਬ ਸਤਿਕਾਰ ਆਪਾਂ ਕਰਨਾ, ਪਰ ਗੁਰੂ ਸਾਹਿਬ ਹੀ ਸਰਬ ਕਲਾ ਸਮਰੱਥ ਨੇ, ਐਸੀ ਭਾਵਨਾ ਮਨ ਵਿੱਚ ਬਣਨੀ ਚਾਹੀਦੀ ਹੈ। ਉਹਨਾਂ ਦੀ ਸਾਧ ਸੰਗਤ ਘਾਲੀ ਹੋਈ ਘਾਲਣਾ ਪੂਰਨ ਹੁੰਦੀ ਹੈ। ਅਗਲੀ ਪੰਕਤੀ ਵਿੱਚ ਦੱਸਦੇ ਨੇ ਕਿਹਨਾਂ ਦੀ ਘਾਲਣਾ ਪੂਰਨ ਹੈ।
ਜਾ ਕੇ ਪ੍ਰੀਤ ਆਪਣੇ ਪ੍ਰਭ ਨਾਲ,
ਉਹਨਾਂ ਦੀ ਪ੍ਰੀਤੀ ਆਪਣੇ ਪ੍ਰਭੂ ਨਾਲ ਲੱਗੀ, ਪਰਮੇਸ਼ਰ ਨਾਲ ਲੱਗੀ, ਉਹਨਾਂ ਦੀ ਘਾਲਣਾ ਘਾਲੀ ਸਾਧ ਸੰਗਤ ਥਾਂ ਪੈਂਦੀ ਹੈ। ਹੁਣ ਬੰਦਾ ਘਾਲਣਾ ਵੀ ਘਾਲੇ ਤੇ ਪ੍ਰੀਤ ਜਿਹੜੀ ਸਾਧ ਸੰਗਤ ਸਾਡੀ ਉਹ ਹੋਰ ਕਿਤੇ ਲੱਗੀ ਹੋਵੇ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ ਹੋਰ ਕਿਤੇ ਜਾ ਕੇ ਪ੍ਰੀਤੀ ਲਾਈਏ, ਘਾਲਣਾ ਵੀ ਘਾਲੀਏ, ਇੱਟਾਂ ਵੀ ਧੋਈਏ, ਟੋਕਰੀ ਵੀ ਸਾਧ ਸੰਗਤ ਸਾਡੇ ਸਿਰ ਤੇ ਹੋਵੇ, ਸਮਾਂ ਵੀ ਆਪਾਂ ਲਾਈਏ ਪੂਰਾ, ਪਰ ਘਾਲ ਥਾਂ ਨਹੀਂ ਪੈਂਦੀ। ਇਹ ਪੰਜਵੇਂ ਪਾਤਸ਼ਾਹ ਦਾ ਬਚਨ ਹੈ। ਕਿਉਂਕਿ ਜੇ ਤਾਜੀ ਪੂਰਨ ਹੋਈ ਘਾਲ, ਘਾਲ ਸਿਰਫ ਉਸੇ ਦੀ ਪੂਰਨ ਹੈ, ਉਸੇ ਦੀ ਥਾਂ ਪੈਂਦੀ। ਜਾ ਕੇ ਪ੍ਰੀਤ ਆਪਣੇ ਪ੍ਰਭ ਨਾਲ, ਜਿਹਦੀ ਪ੍ਰੀਤੀ ਆਪਣੇ ਪਰਮੇਸ਼ਵਰ ਨਾਲ ਹੈ। ਜੇ ਗੁਰੂ ਨੂੰ ਛੱਡ ਕੇ ਸਾਧ ਸੰਗਤ ਹੋਰ ਥਾਵਾਂ ਤੇ ਆਪਾਂ ਪ੍ਰੀਤੀ ਲਾਈ ਭਾਵਾਂ ਜਿੰਨੀ ਮਰਜ਼ੀ ਘਾਲ ਘਾਲ ਲਵੇ, ਮਨ ਵਿੱਚ ਜੇ ਭਰਮ ਰਹਿੰਦਾ ਤੇ ਜਿੰਨੀ ਮਰਜ਼ੀ ਉੱਥੇ ਜਾ ਕੇ ਘਾਲਣਾ ਘਾਲੇ, ਪਰ ਸਾਧ ਸੰਗਤ ਉਹ ਥਾਂ ਨਹੀਂ ਪੈਣੀ। ਥਾਂ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਉਹ ਪਵੇਗੀ ਜਿਸਦੀ ਪ੍ਰੀਤੀ ਸਿਰਫ ਪਰਮਾਤਮਾ ਨਾਲ ਲੱਗੀ ਹੋਵੇ। ਜਿਹੜਾ ਹੋਰ ਥਾਵਾਂ ਤੇ ਸਰਧਾ ਰੱਖੀ ਫਿਰਦਾ ਜਾਂ ਹੋਰ ਥਾਵਾਂ ਤੇ ਪ੍ਰੀਤ ਲਾ ਕੇ ਘਾਲਣਾ ਘਾਲਦਾ, ਕੋਈ ਸਾਧ ਸੰਗਤ ਦਾਵਾ ਨਹੀਂ ਕਰ ਸਕਦਾ ਇਹ ਵੀ ਮੇਰੀ ਥਾਂ ਪਏਗੀ। ਸਿਰਫ ਥਾਂ ਉਹ ਪੈਣੀ ਹੈ ਜਿਹੜੀ ਪਰਮੇਸ਼ਰ ਦੇ ਪਰਥਾਏ ਢਾਲਣਾ ਘਾਲੀ ਹੈ। ਭਾਈ ਅਸਲ ਵਿੱਚ ਅਸਲ ਵੈਸ਼ਨੋ ਤੇ ਉਹੋ ਹੀ ਹੈ। ਕਿਹੜਾ ਵੈਸ਼ਨੋ ਹੈ ਅਸਲੀ? ਇਹ ਸ਼ਬਦ ਐਵੇਂ ਲੱਗਦਾ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹੀ ਦਾ ਕਿਸੇ ਵੈਸ਼ਨੋ ਦੇ ਨਾਲ ਗੱਲਬਾਤ ਚੱਲਦਿਆਂ ਉਚਾਰਿਆ ਹੋਵੇ। ਮਹਾਰਾਜ ਕਹਿੰਦੇ ਭਾਈ ਵੈਸ਼ਨੋ ਤੇ ਅਸਲ ਵਿੱਚ ਸਾਡੀ ਨਜ਼ਰ ਵਿੱਚ ਉਹੋ ਹੀ ਹੈ। ਕਿਹੜਾ ਵੈਸ਼ਨੋ ਹੈ? ਅਗਲੀ ਪੰਕਤੀ ਵਿੱਚ ਸੁਣੋ ਪ੍ਰੇਮ ਨਾਲ।
ਕਹੁ ਨਾਨਕ ਜਿਨ ਤਈ ਵਿਕਾਰ,
ਜਿਸਨੇ ਕਹਿੰਦੇ ਵਿਕਾਰ ਛੱਡ ਦਿੱਤੇ ਅਸਲ ਵਿੱਚ ਉਹ ਵੈਸ਼ਨੋ ਹੈ। ਕਹੁ ਨਾਨਕ ਜਿਨ ਤਜੇ ਵਿਕਾਰ, ਜਿਹੜਾ ਸਾਧ ਸੰਗਤ ਵਿਕਾਰਾਂ ਤੋਂ ਬਚ ਗਿਆ ਅਸਲੀ ਵੈਸ਼ਨੋ ਉਹ ਹੀ ਹੈ। ਉਵੇਂ ਵੈਸ਼ਨੋ ਮਤ ਨਾਲ ਕੋਈ ਸੰਬੰਧ ਰੱਖਦਾ ਤੇ ਅੰਦਰੋਂ ਹਿਰਦਾ ਸਾਧ ਸੰਗਤ ਵਿਕਾਰੀ ਹੈ। ਮੰਦ ਫੁਰਨੇ ਬੰਦ ਕੋਈ ਨੀ ਹੋਏ, ਵਿਕਾਰਾਂ ਦੀ ਮੈਲ ਮਨ ਤੋਂ ਉਤਰੀ ਕੋਈ ਨਹੀਂ, ਤੇ ਕਹਿੰਦੇ ਉਹ ਕਾਹਦਾ ਵੈਸ਼ਨੋ ਹੈ ਅਸਲ ਵੈਸ਼ਨੋ? ਤੇ ਕਹਿੰਦੇ ਭਾਈ ਅਸੀਂ ਉਹਨੂੰ ਮੰਨਦੇ ਹਾਂ ਜਿਸਦੇ ਮਨ ਉੱਤੋਂ ਵਿਕਾਰਾਂ ਦਾ ਬੋਝ ਲੱਥ ਗਿਆ ਹੋਵੇ।
ਗੌੜੀ ਮਹੱਲਾ ਪੰਜਵਾਂ, ਜੀਵ ਦਿਸ਼ਾੜ ਗਾਹੀ ਦੀਵਾਨੇ।
ਉਹ ਕਮਲਿਆ ਕਮਲਿਆ, ਦੀਵਾਨਾ ਕਹਿੰਦੇ ਸਾਧ ਸੰਗਤ ਕਮਲੇ ਨੂੰ। ਕਹਿੰਦੇ ਕਮਲਿਆ, ਜਿਹੜੇ ਜਿਉਂਦੇ ਬੰਦੇ ਨੂੰ ਛੱਡ ਜਾਂਦੇ ਆ ਉਹਨਾਂ ਦਾ ਸਾਥ ਕੀ ਕਰਨਾ, ਉਹਨਾਂ ਨਾਲ ਪ੍ਰੀਤੀ ਮੋਹ ਕੀ ਪਾਉਣਾ? ਜਿਹੜੇ ਜਿਉਂਦਿਆਂ ਹੀ ਸਾਥ ਛੱਡ ਜਾਣ, ਜੀਵਤ ਛਾੜ ਜਾਹੇ ਦੀਵਾਨੇ, ਕਹਿੰਦੇ ਨੇ ਜਿਹਨਾਂ ਨੇ ਜਿਉਂਦਿਆਂ ਹੀ ਤੇਰਾ ਸਾਥ ਛੱਡ ਦੇਣਾ ਹੈ, ਕਮਲਿਆ ਉਹਨਾਂ ਦੇ ਪਿੱਛੇ ਕਿਉਂ ਤੁਰਿਆ ਫਿਰਦਾ ਹੈ? ਮਰ ਕੇ ਤੇਰਾ ਕੀ ਸਵਾਰ ਦੇਣਗੇ, ਜਿਹਨਾਂ ਜਿਉਂਦਿਆਂ ਤੇਰਾ ਕੁਝ ਨੀ ਸਵਾਰਿਆ। ਜੀਵਤ ਛਾੜ ਜਾਹੇ ਦੀਵਾਨੇ, ਮੋਇਆ ਉਹਨ ਤੇ ਕੋ ਵਰਸਾਨੇ। ਕਹਿੰਦੇ ਉਹਨਾਂ ਤੋਂ ਮਰਿਆ ਹੋਇਆ ਤੂੰ ਕੋਈ ਵਰਸਾਇਆ ਅਜੇ ਤੱਕ, ਤੇ ਦਸ ਨਾ ਲੈ ਕੇ ਆਪਣਾ ਸੁਭਾਅ ਬਣ ਗਿਆ ਸਾਧ ਸੰਗਤ ਦੀ, ਮਾਰ ਚੁੱਕੇ ਮਨੁੱਖਾਂ ਦੀਆਂ ਸਮਾਧਾਂ ਬਣਾ ਕੇ ਬੜੀਆਂ ਅਰਦਾਸਾਂ ਆਪਾਂ ਉੱਥੇ ਕਰਦੇ ਹਾਂ, ਬੜਾ ਨੱਕ ਰਗੜਦੇ ਉੱਥੇ ਜਾ ਕੇ। ਪੰਜਵੇਂ ਪਾਤਸ਼ਾਹ ਕਹਿੰਦੇ ਉਹ ਭਰਿਆ ਜਿਹੜੇ ਜਿਉਂਦੇ ਨੀ ਤੇਰਾ ਕੁੱਝ ਸਵਾਰ ਸਕੇ, ਮਰਨ ਤੋਂ ਬਾਅਦ ਦੱਸ ਤੈਨੂੰ ਕੀ ਵਰਸਾ ਦੇਣਗੇ ਉਹ? ਜੇ ਆਸਰਾ ਹੀ ਲੈਣਾ ਤੇ ਪ੍ਰਮਾਤਮਾ ਦਾ ਲੈ, ਅਰਦਾਸ ਹੀ ਕਰਨੀ ਗੁਰੂ ਸਾਹਿਬ ਅੱਗੇ ਕਰ। ਨਾਕੀ ਰਗੜਨਾ ਤੇ ਕਿਉਂ ਨਾ ਪੂਰੇ ਗੁਰੂ ਅੱਗੇ ਰਗੜਿਆ ਜਾਵੇ ਜਿੱਥੇ ਮੁੱਲ ਵੀ ਪਵੇ ਕੋਈ। ਕਹਿੰਦੇ ਜਿਹਨਾਂ ਨੇ ਜਿਉਂਦਿਆਂ ਤੇਰਾ ਕੁੱਝ ਨੀ ਸਵਾਰਿਆ, ਜਿਉਂਦਿਆਂ ਜਿਹੜੇ ਸਾਥ ਛੱਡ ਦੇਣ ਵਾਲੇ ਹੈ, ਮੋਇਆ ਉਹਨਾਂ ਤੇ ਕੋ ਵਰਸਾਨੇ, ਉਹਨਾਂ ਮਰਿਆ ਦੀਆਂ ਸਮਾਧਾਂ ਬਣਾ ਕੇ ਉੱਥੇ ਕਿਉਂ ਤੁਰਿਆ ਫਿਰਦਾ, ਕਿਉਂ ਉਹਨਾਂ ਸਮਾਧਾਂ ਦੇ ਅੱਗੇ ਅਰਦਾਸਾਂ ਕਰਦਾ ਫਿਰਦਾ? ਮਰਨ ਤੋਂ ਬਾਅਦ ਉਹ ਕੀ ਸਵਾਰ ਦੇਣਗੇ ਜਿਹੜੇ ਜਿਉਂਦੇ ਕੁੱਝ ਨੀ ਸਵਾਰ ਸਕੇ ਹਨ?
ਮਨ ਤਨ ਤੌਰ
ਕਰਕੇ ਕਹਿੰਦੇ ਮਨ ਕਰਕੇ ਤਨ ਕਰਕੇ ਤੂੰ ਪਰਮੇਸ਼ਰ ਦਾ ਸਿਮਰਨ ਹੀ ਕਰ। ਇਉਂ ਜਾਣ ਲਾ ਵੀ ਤੁਰੋਂ ਇਹ ਹੀ ਲਿਖਿਆ ਹੈ, ਤੇਰੇ ਵਾਸਤੇ ਮਨੁੱਖਾ ਸਰੀਰ ਤੈਨੂੰ ਮਿਲਿਆ ਤੇ ਤੁਰੋਂ ਲੇਖ ਨਾਲ ਇਹ ਆਇਆ ਵੀ ਪਰਮੇਸ਼ਰ ਦਾ ਸਿਮਰਨ ਕਰਨਾ, ਮਰਿਆ ਦੀਆਂ ਸਮਾਧੀਆਂ ਦੇ ਦੁਆਲੇ ਦੁਆਲੇ ਨਹੀਂ ਤੁਰੇ ਫਿਰਨਾ ਹੈ। ਸੰਸਾਰ ਦੇ ਰੰਗ ਤਮਾਸ਼ੇ, ਸੰਸਾਰਕ ਮਾਇਆਵਾਦੀ ਜਿੰਨੇ ਪਦਾਰਥ ਨੇ ਕਿਸੇ ਕੰਮ ਨਾ ਤੇਰੇ ਆਉਣਗੇ, ਇਹ ਮਾਇਆ ਵੀ ਅੰਤਲੇ ਸਮੇਂ ਤੇ ਤੇਰਾ ਸਾਥ ਨਾ ਦੇਵੇਗੀ। ਬਸਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ। ਵਿਸ਼ਿਆਂ ਦੀ ਠੱਗ ਬੂਟੀ ਕਹਿੰਦੇ ਜਿਹਨਾਂ ਜਿਹਨਾਂ ਨੇ ਵੀ ਖਾਧੀ ਹੈ, ਵਿਸ਼ੇ ਸਾਧ ਸੰਗਤ ਠਗੌਰੀ ਠਗੌਰੀ ਕਹਿੰਦੇ ਠੱਗ ਬੂਟੀ ਨੂੰ। ਠੱਗ ਬੂਟੀ ਸਾਧ ਸੰਗਤ ਹੁੰਦੀ ਹੈ ਕਿਸੇ ਨੂੰ ਲੁੱਟ ਲੈਣ ਵਾਸਤੇ, ਠੱਗਣ ਵਾਸਤੇ ਵਰਤੀ ਜਾਂਦੀ। ਆਮ ਤੌਰ ਤੇ ਠੱਗ ਬੂਟੀ ਜਿਹੜੀ ਹੈ ਇਹਦਾ ਸਵਾਦ ਸਾਧ ਸੰਗਤ ਕਹਿੰਦੇ ਵਧੀਆ ਹੁੰਦਾ, ਸਵਾਦ ਚੰਗਾ ਲੱਗਣ ਕਰਕੇ ਬੰਦਾ ਖਾ ਲੈਂਦਾ ਤੇ ਖਾ ਕੇ ਹੋ ਜਾਂਦਾ ਬੇਹੋਸ਼, ਤੇ ਠੱਗ ਸਾਧ ਸੰਗਤ ਖਵਾ ਕੇ ਮੁੜ ਕੇ ਲੁੱਟ ਕੇ ਲੈ ਜਾਂਦੇ ਆ। ਇਹ ਵਿਸ਼ੇ ਵੀ ਸਾਧ ਸੰਗਤ ਕਹਿੰਦੇ ਵੇਖਣ ਨੂੰ ਬੜੇ ਆਨੰਦਦਾਇਕ ਜਾਪਦੇ ਆ, ਅੱਖਾਂ ਰੰਗ ਤਮਾਸ਼ੇ ਦੁਨੀਆਂ ਦੇ ਵੇਹਦੀਆਂ ਤੇ ਬੜਾ ਮਨ ਨੂੰ ਆਨੰਦ ਆਉਂਦਾ। ਕੰਨ ਸਾਧ ਸੰਗਤ ਗੰਧਨ ਵੈਣ ਸੁਣਦੇ ਆ, ਜਦੋਂ ਬੜੇ ਸਾਜ ਬਾਜ ਵੱਜਦੇ ਹੋਣ ਤੇ ਮਨ ਨੂੰ ਬੜਾ ਆਪਾਂ ਸਮਝੇ ਆਨੰਦ ਆ ਰਿਹਾ। ਇਵੇਂ ਇਹਨਾਂ ਵਿਸ਼ਿਆਂ ਦਾ ਸਾਧ ਸੰਗਤ ਜਿਹੜਾ ਆਨੰਦ ਆ ਵੇਖਣ ਨੂੰ ਤੇ ਲੱਗਦਾ ਚੰਗਾ, ਪਰ ਮਹਾਰਾਜ ਕਹਿੰਦੇ ਨੇ ਇਹ ਵਿਸ਼ੇ ਜਿਹੜੇ ਨੇ ਇਹ ਠੱਗ ਬੂਟੀ ਦੀ ਤਰ੍ਹਾਂ ਹੈ, ਤੇ ਜਿਹਨਾਂ ਜਿਹਨਾਂ ਨੇ ਵਿਸ਼ਿਆਂ ਦੀ ਠੱਗ ਬੂਟੀ ਖਾਧੀ ਹੈ, ਉਹਨਾਂ ਦੀ ਤ੍ਰਿਸ਼ਨਾ ਕਦੇ ਨੀ ਮਿਟਦੀ। ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕਦੀ ਰੱਜੀਆਂ ਸਾਧ ਸੰਗਤ ਅੱਖਾਂ ਦਾ ਸਾਧ ਸੰਗਤ ਇਹ ਵਿਸ਼ਾ ਰੰਗ ਤਮਾਸ਼ੇ ਵੇਖਣੇ ਦੁਨੀਆਂ ਦੇ, ਪਰ ਕਦੀ ਅੱਖਾਂ ਰੱਜੀਆਂ ਵੇਖ ਵੇਖ ਕੇ ਸਾਰੀ ਉਮਰ ਵੀ ਬੰਦਾ ਸਾਧ ਸੰਗਤ ਮੁੜ ਕੇ ਕਦੀ ਅੱਖਾਂ ਤੋਂ ਇਹ ਆਵਾਜ਼ ਨੀ ਸੁਣਦਾ ਭਾਈ ਹੁਣ ਬਸ ਬਹੁਤ ਕੁੱਝ ਵੇਖ ਲਿਆ, ਹੁਣ ਗੁਰੂ ਦੇ ਦਰਸ਼ਨ ਵੇਖਣੇ ਚਾਹੀਦੇ। ਨਹੀਂ, ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਕਹਿੰਦੇ ਨੇ ਕਦੀ ਨੀ। ਇਹ ਤੇ ਠੱਗ ਬੂਟੀ ਸਾਧ ਸੰਗਤ ਮਨ, ਜਿਵੇਂ ਜਿਵੇਂ ਆਪਾਂ ਕਦੀ ਬਾਲਣ ਨਾਲ ਅੱਜ ਨੀ ਸਾਧ ਸੰਗਤ ਰੱਜੀ, ਜਿਵੇਂ ਬਾਲਣ ਨਾਲ ਅੱਜ ਨੀ ਰੱਜਦੀ ਤਿਵੇਂ ਰੰਗ ਤਮਾਸ਼ਿਆਂ ਨਾਲ ਅੱਖਾਂ ਨੀ ਰੱਜਦੀਆਂ, ਤੇ ਗੰਧਲ ਵੈਣ ਸੁਣ ਕੇ ਸਾਧ ਸੰਗਤ ਕੰਨ ਕਦੀ ਨਾ ਰੱਜਣਗੇ। ਜਿੰਨਾ ਸੁਣਾਈ ਜਾਓ ਓਨੀ ਇਹਨਾਂ ਦੀ ਭੁੱਖ ਵੱਧਦੀ ਜਾਵੇਗੀ, ਤ੍ਰਿਸ਼ਨਾ ਮਿਟਣ ਵਿੱਚ ਹੀ ਨਹੀਂ ਆਉਂਦੀ। ਪਰ ਮਹਾਰਾਜ ਵਜਨੋਂ ਕਹਿੰਦੇ ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨਗਾਵਤ ਬੋਲਤ ਬੋਲ ਅਜਾਇਬ। ਕਹਿੰਦੇ ਸਾਕਤਾਂ ਵਾਲੇ ਗੀਤ, ਇਹੋ ਜਿਹੀਆਂ ਧੁਨਾਂ ਜਿਹੜੀਆਂ ਮਨ ਨੂੰ ਚੰਚਲ ਕਰਨ ਵਾਲੀਆਂ, ਮਹਾਰਾਜ ਸਾਡੇ ਕੰਨਾਂ 'ਚ ਹੀ ਨਾ ਪੈਣ। ਸਤਿਗੁਰੂ ਜੀ ਨੇ ਤਾਂ ਸਾਧ ਸੰਗਤ ਇਹ ਬਚਨ ਕੀਤੇ, ਉਹ ਕਹਿੰਦੇ ਸਰਵਣ ਮੇਰਿਓ ਸੱਚ ਸੁਣ ਮੈਨੂੰ ਬਿਠਾਏ। ਕੰਨ ਤੇ ਸੱਚ ਸੁਣਨ ਵਾਸਤੇ ਨੇ ਸਾਧ ਸੰਗਤ, ਅੱਖਾਂ ਤੇ ਪਰਮੇਸ਼ਵਰ ਦੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਨੇ। ਪਰ ਜੇ ਵਿਸ਼ਿਆਂ ਦੀ ਠੱਗ ਬੂਟੀ 'ਚ ਸਾਧ ਸੰਗਤ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਫਸ ਗਏ, ਤੇ ਕਹਿੰਦੇ ਤ੍ਰਿਸ਼ਨਾ ਇਹਨਾਂ ਦੀ ਮੁੱਕਣੀ ਨਹੀਂ, ਵੱਧ ਹੀ ਜਾਵੇਗੀ। ਸਗੋਂ
ਦਾਰਨ ਦੁੱਖ ਪਿੱਤਰ ਸੰਸਾਰ,
ਜਿਹੜਾ ਸੰਸਾਰ ਇਹਨੂੰ ਤਰਨਾ ਬੜਾ ਔਖਾ। ਦਾਰਨ ਕਹਿੰਦੇ ਨੇ ਔਖੇ ਨੂੰ, ਭਿਆਨਕ ਨੂੰ, ਸੰਸਾਰ ਸਮੁੰਦਰ ਨੂੰ ਤਰਨਾ ਬਹੁਤਾ ਜ਼ਿਆਦਾ ਕਠਿਨ ਹੈ ਜੀ।
ਰਾਮ ਨਾਮ ਦੇ ਨੂੰ ਕੈਸੀ ਤ੍ਰਿਸ ਪਾਰ,
ਕਹਿੰਦੇ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾਂ ਦੱਸੋ ਕਿਵੇਂ ਪਾਰ ਉਤਰ ਸਕਦਾ ਕੋਈ।
ਦਾਰਨ ਦੁੱਖ ਦੁੱਤਰ ਸੰਸਾਰ,
ਦੁੱਤਰ ਨੂੰ ਕਹਿੰਦੇ ਜਿਹੜਾ ਤਰਿਆ ਨਾ ਜਾ ਸਕੇ, ਬੜਾ ਸੰਸਾਰ ਦੁੱਖ ਰੂਪ ਹੈ। ਇਹਦੇ ਵਿੱਚ ਸਾਧ ਸੰਗਤ ਪਦਾਰਥਾਂ ਦਾ ਜਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਡੇ ਵੱਡੇ ਮਗਰਮੱਛ, ਆਸ਼ਾ ਤੇ ਤ੍ਰਿਸ਼ਨਾ ਦੀਆਂ ਵੱਡੀਆਂ ਵੱਡੀਆਂ ਲਹਿਰਾਂ, ਕਹਿੰਦੇ ਕਿਵੇਂ ਕਰੇਗਾ ਸੰਸਾਰ ਸਮੁੰਦਰ ਨੂੰ ਬੜਾ ਔਖਾ, ਬੜਾ ਦੁੱਖਦਾਇਕ ਹੈ ਇਹਨੂੰ ਸਾਧ ਸੰਗਤ ਇਹਦੇ ਵਿੱਚ ਡੁੱਬ ਜਾਣਾ, ਤਰਨਾ ਇਹਨੂੰ ਔਖਾ ਬਹੁਤ ਹੈ। ਜੇ ਡੁੱਬਿਆ ਰਹੇ ਬੰਦਾ ਤੇ ਇਹ ਸਾਧ ਸੰਗਤ ਬੜਾ ਦੁੱਖਦਾਈ ਹੈ। ਰਾਮ ਨਾਮ ਬਿਨ ਕੈਸੇ ਉਤਰ ਪਾਰ, ਕਹਿੰਦੇ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾਂ ਕਿਵੇਂ ਪਾਰ ਉਤਰੇਗਾ, ਤੇ ਕਿਉਂ ਨੀ ਕਮਲਿਆ ਤੈਨੂੰ ਸੋਝੀ ਆਉਂਦੀ, ਤੂੰ ਸੰਸਾਰ ਸਮੁੰਦਰ ਤੋਂ ਤਰਨਾ ਤੇ ਕੋ ਘੜੀ ਦੋ ਘੜੀਆਂ ਪਰਮਾਤਮਾ ਦਾ ਨਾਮ ਵੀ ਜਪ ਲਿਆ ਕਰ।
ਸਾਧ ਸੰਗ ਮਿਲ ਦੂ ਕੋਲ ਸਾਧ,
ਕਹਿੰਦੇ ਸਾਧ ਸੰਗਤ ਵਿੱਚ ਆਣ ਕੇ ਬੈਠੇਗਾ ਤੇ ਦੋਵੇਂ ਕੋਲਾਂ ਨਾਨਕਿਆਂ ਦੀ ਦਾਦਕਿਆਂ ਦੀ ਦੋਵਾਂ ਕੋਲਾਂ ਨੂੰ ਉਤਾਰ ਲਵੇਂਗਾ ਤੂੰ। ਕਿਸੇ ਕੋਲ ਵਿੱਚ ਸਾਧ ਸੰਗਤ ਕੋਈ ਬ੍ਰਹਮ ਗਿਆਨੀ ਕੋਈ ਆਤਮ ਗਿਆਨੀ ਪੈਦਾ ਹੋ ਜਾਵੇ ਤੇ ਉਹਦੀਆਂ ਕੋਲਾਂ ਤਰ ਜਾਂਦੀਆਂ। ਸਾਧ ਸੰਗਤ ਕਹਿੰਦੇ ਜੇ ਤੂੰ ਸਤਸੰਗੀ ਬਣ ਜਾਵੇਗਾ ਦੋਵੇਂ ਕੋਲ ਸਾਧ, ਦੋਵੇਂ ਕੋਲਾਂ ਹੀ ਤੇਰੀਆਂ ਤਰ ਜਾਣਗੀਆਂ, ਦੋਵਾਂ ਕੋਲਾਂ ਨੂੰ ਸ਼ਾਬਾਸ਼ ਮਿਲ ਜਾਵੇਗੀ ਰੱਬੀ ਦਰਗਾਹ ਵਿੱਚ।
ਰਾਮ ਨਾਮ ਨਾਨਕ ਰਾਗ,
ਇਸ ਕਰਕੇ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਅਰਾਧਿਆ ਕਰ ਤੂੰ ਸਦਾ।
ਗੌੜੀ ਮਹੱਲਾ ਪੰਜਵਾਂ, ਗਰੀਬਾਂ ਉੱਪਰ ਦੇਖੀਂਦਾ ਦਾੜੀ,
ਪੰਜਵੇਂ ਪਾਤਸ਼ਾਹ ਜੀ ਸਾਧ ਸੰਗਤ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਨੇ ਜਿਹੜੀ ਦਾੜੀ ਗਰੀਬਾਂ ਉੱਤੇ ਸਾਧ ਸੰਗਤ ਖਿੱਚਦੀ ਹੈ, ਜਿਹੜੀ ਦਾੜੀ ਗਰੀਬਾਂ ਉੱਤੇ ਜ਼ੁਲਮ ਕਰਦੀ ਹੈ, ਇਹ ਇਸ਼ਾਰਾ ਸੁਲਹੀ ਖਾਂ ਵੱਲੇ ਆ ਸਾਧ ਸੰਗਤ ਜੀ, ਕਿਉਂਕਿ ਸੁਲਹੀ ਖਾਂ ਜਦੋਂ ਪਿਰਥੀ ਚੰਦ ਦੇ ਆਸੇ ਚੜ੍ਹ ਕੇ ਆਇਆ ਸੀ ਤੇ ਉੱਥੋਂ ਦਿੱਲੀ ਤੋਂ ਦਾੜੀ 'ਚ ਹੱਥ ਫੇਰ ਕੇ ਤੁਰਿਆ ਸੀ ਭਾਈ ਇਹ ਪਿਰਥੀ ਚੰਦ ਮੇਰਾ ਮਿੱਤਰ ਹੈ, ਤੇ ਪਿਰਥੀ ਚੰਦ ਕਹਿੰਦੇ ਮਿੱਤਰਾ ਮੈਂ ਤੈਨੂੰ ਦਵਾ ਕੇ ਆਉਣਾ ਗੁਰਤਾ ਗੱਦੀ, ਮੈਂ ਲਿਆਵਾਂਗਾ ਫੜਕੇ ਪੰਜਵੇਂ ਪਾਤਸ਼ਾਹ ਜੀ ਨੂੰ। ਏਦਾਂ ਕਹਿ ਕੇ ਦਾੜੀ 'ਚ ਹੱਥ ਫੇਰ ਕੇ ਤੁਰਿਆ ਸੀ ਪਰ ਪਹੁੰਚ ਨਹੀਂ ਸਕਿਆ, ਪਹੁੰਚ ਨਹੀਂ ਸਕਿਆ ਮਹਾਰਾਜ ਤੱਕ। ਕਹਿੰਦੇ ਨੇ ਭਾਈ ਪਾਰ ਬ੍ਰਹਮ ਨੂੰ ਆਪ ਸਜ਼ਾ ਦਿੰਦਾ ਜਿਹੜਾ ਦੇ ਕਸੂਰਾਂ ਨਾਲ ਮੱਥਾ ਲਾਵੇ।
ਪਾਰ ਬ੍ਰਹਮ ਸਾ ਅਗਨ ਮੈਂ ਸਾੜੂ,
ਇਹ ਉਹ ਦਾੜੀ ਜਿਹੜੀ ਨਿਰਵੈਰਾਂ ਨੂੰ ਦੁੱਖ ਦੇਣ ਲਈ ਸੰਕਲਪ ਕਰਦੀ ਹੈ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਉਹਦੇ ਪਰਮੇਸ਼ਰ ਨੇ ਅੱਗ ਵਿੱਚ ਸਾੜ ਦਿੱਤੀ ਹੈ।
ਪੂਰਾ ਨਿਓ ਕਰੂ ਕਰਤਾਰ,
ਕਿਉਂਕਿ ਕਰਤਾਰ ਨੇ ਨਿਆਂ ਕਰਨਾ, ਉੱਥੇ ਪੂਰਾ ਪੂਰਾ ਨਿਆਂ ਹੁੰਦਾ ਪਰਮੇਸ਼ਰ ਦੀ ਦਰਗਾਹ ਵਿੱਚ, ਉੱਥੇ ਕੋਈ ਸਾਧ ਸੰਗਤ ਪੱਖਵਾਦ ਨਹੀਂ ਕਿਸੇ ਦਾ ਕੀਤਾ ਜਾਂਦਾ। ਹੁਣ ਜਿਹੜਾ ਨਿਰਵੈਰਾਂ ਨਾਲ ਵੈਰ ਕਰਦਾ ਉਹਨੂੰ ਸਾਧ ਸੰਗਤ ਸਜ਼ਾ ਤੇ ਪਰਮੇਸ਼ਰ ਨੇ ਦੇਣੀ ਹੈ, ਕਿਉਂਕਿ ਉੱਥੇ ਨਿਆਂ ਕੀਤਾ ਜਾਂਦਾ ਹੈ।
ਆਪਣੇ ਦਾਸ ਦਾ ਰਾਗਨਾਰ,
ਆਪਣੇ ਦਾਸਾਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਉਹਨਾਂ ਦਾ ਦਾਸ ਬਣ ਜਾਵੇ। ਕਹਿੰਦੇ ਨੇ ਭਾਈ ਉਹਦੀ ਰੱਖਿਆ ਉਹ ਆਪ ਕਰਦੇ ਹਨ, ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ।
ਆਦ ਜੁਗਾਦ ਪ੍ਰਗਟ ਪ੍ਰਤਾਪ,
ਕਹਿੰਦੇ ਆਦ ਮੁੱਢ ਕਦੀਮ ਤੋਂ ਯੁੱਗਾਂ ਦੇ ਸ਼ੁਰੂ ਤੋਂ ਸਾਧ ਸੰਗਤ ਉਸ ਪਰਮਾਤਮਾ ਦਾ ਜਿਹੜਾ ਪ੍ਰਤਾਪ ਬੜਾ ਭਾਰੀ ਪ੍ਰਗਟ ਹੈ, ਜਿਹੜਾ ਉਸ ਪਰਮਾਤਮਾ ਦਾ ਨਾਮ ਜਪਣ ਵਾਲਾ ਉਹਦੀ ਪਰਮਾਤਮਾ ਰੱਖਿਆ ਕਰਦਾ ਹੈ ਜੀ।
ਨਿੰਦ ਤਾਪ,
ਜਿਹੜੇ ਨਿੰਦਕ ਭੰਡੇ ਵਿੱਚ ਦੇ ਕੇ ਸਾਧ ਸੰਗਤ ਮਰ ਗਿਆ ਸੀ, ਸੁਲਹੀ ਖਾਂ ਬਹੁਤਾ ਦੁਖੀ ਹੋ ਕੇ ਮਰਿਆ, ਪਵਿੱਤਰ ਹੋ ਕੇ ਮਰਿਆ ਸੀ ਜਿਹੜਾ ਪੰਜਵੇਂ ਪਾਤਸ਼ਾਹ ਜੀ ਤੇ ਚੜ ਕੇ ਆਇਆ ਸੀ।
ਤਿੰਨ ਮਾਰਿਆ ਜੇ ਰੱਖਾ ਨਾ ਕੋਈ,
ਮਾਰਿਆ ਵੀ ਪਰਮੇਸ਼ਰ ਨੇ ਆਪ ਹੈ, ਤੇ ਪਰਮੇਸ਼ਰ ਦੇ ਮਾਰੇ ਨੂੰ ਸਾਧ ਸੰਗਤ ਕੋਈ ਰੱਖ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ, ਕਿਉਂਕਿ ਬਚਾਉਣ ਨੂੰ ਤੇ ਪਰਮੇਸ਼ਰ ਸਮਰੱਥ ਹੈ, ਤੇ ਜਿਹਨੂੰ ਪਰਮੇਸ਼ਰ ਹੀ ਮਾਰਨਾ ਚਾਹੇ ਉਹਨੂੰ ਕੌਣ ਬਚਾਵੇਗਾ। ਕੋਈ ਨੀ ਬਚਾ ਸਕਦਾ ਉਸ ਨੂੰ ਫਿਰ
ਆਗੇ ਪਾਗੇ ਅਮਨਦੀ
ਸੋਏ ਨਿੰਦਕ ਪੁਰਸ਼ ਦੀ ਸਾਧ ਸੰਗਤ ਕਹਿੰਦੇ ਨੇ ਜਦੋਂ ਸੰਸਾਰ ਤੇ ਰਹਿੰਦਾ ਉਦੋਂ ਵੀ ਮੰਦੀ ਸੋਏ ਉਹਦੀ ਸਾਧ ਸੰਗਤ ਸੋਭਾ ਮੰਦੀ ਹੁੰਦੀ ਹੈ ਤੇ ਮਰ ਜਾਣ ਤੋਂ ਬਾਅਦ ਵੀ ਲੋਕ ਸਾਧ ਸੰਗਤ ਲਾਹਨਤਾ ਹੀ ਪਾਉਂਦੇ ਹਨ ਜਿਹੜਾ ਗੁਰੂ ਘਰ ਨਾਲ ਮੱਥਾ ਲਾਉਂਦਾ ਹੈ
ਆਪਣੇ ਦਾਸ ਰੱਖੇ ਕੰਠ ਲਾਏ
ਆਪਣੇ ਦਾਸਾਂ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਕੇ ਰੱਖਦਾ ਰੱਖਿਆ ਕਰਦਾ ਉਹਨਾਂ ਦੀ
ਸਰਨ ਨਾਨਕ ਹਰ ਨਾਮ ਧਿਆਏ
ਕਹਿੰਦੇ ਭਾਈ ਸ਼ਰਨ ਵਿੱਚ ਆਣ ਕੇ ਮਹਾਰਾਜ ਜੀ ਨਾਮ ਜਪਣਾ ਚਾਹੀਦਾ ਹੈ ਸ਼ਰਨ ਵਿੱਚ ਆਉਣ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਆਪ ਬਚਾਉਂਦਾ ਹੈ
ਗੌੜੀ ਮਹੱਲਾ ਪੰਜਵਾਂ ਮੈਂ ਗੁਰੂ ਝੂਟਾ ਕੀ ਤੋਂ ਆਪ
ਮਹਿਜਰ ਸਾਧ ਸੰਗਤ ਕਹਿੰਦੇ ਨੇ ਮਹਿਜਰ ਨਾਮੇ ਨੂੰ ਜਿਹਨੂੰ ਮੇਜਰ ਨਾਮਾ ਕਹਿ ਦਿੰਦੇ ਆਪਾਂ ਸਿੱਧੀ ਭਾਸ਼ਾ ਵਿੱਚ ਮੇਜਰ ਨਾਮਾ ਉਹਨੂੰ ਕਹਿੰਦੇ ਜਿਹਦੇ ਉੱਤੇ ਬਹੁਤੇ ਜਾਣਿਆਂ ਨੇ ਦਸਤਖਤ ਕੀਤੇ ਹੋਣ ਸੋ ਕਹਿੰਦੇ ਨੇ ਮੇਜਰ ਨਾਮਾ ਲੈ ਕੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਸਾਧ ਸੰਗਤ ਗੋਂਦੇ ਦੇ ਪੁੱਤਰ ਗਏ ਸਨ ਬਹੁਤ ਲੋਕਾਂ ਦੇ ਦਸਤਖਤ ਕਰਵਾ ਕੇ ਖੜੇ ਸਨ ਕਿ ਬੌਲੀ ਸਾਹਿਬ ਵਾਲੀ ਥਾਂ ਸਾਡੀ ਹੈ ਤੇ ਮਹਾਰਾਜ ਨੇ ਬਦੋਬਦੀ ਮੰਨ ਲਈ ਹੈ ਪਰ ਸਾਧ ਸੰਗਤ ਜਦੋਂ ਅਕਬਰ ਦੇ ਕੋਲ ਗਏ ਤੇ ਕੋਈ ਪੇਸ਼ ਨਹੀਂ ਸੀ ਗਈ ਉੱਥੋਂ ਸਗੋਂ ਮਾਰ ਖਾ ਕੇ ਵਾਪਸ ਆਏ ਸਨ ਕਹਿੰਦੇ ਨੇ ਇਸ਼ਾਰਾ ਪੰਜਵੇਂ ਪਾਤਸ਼ਾਹ ਜੀ ਦਾ ਇਸ ਪਾਸੇ ਵੀ ਹੈ ਪਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਉਹ ਕਹਿੰਦੇ ਨੇ ਵੀ ਇੱਕ ਮਹਿਜਰਨਾਮਾ ਪੰਜਵੇਂ ਪਾਤਸ਼ਾਹ ਜੀ ਦੇ ਵਿਰੁੱਧ ਵੀ ਸਾਧ ਸੰਗਤ ਕੋਈ ਲੋਕਾਂ ਨੇ ਪੇਸ਼ ਕੀਤਾ ਸੀ ਭਈ ਇਹ ਆਪਣੀ ਬਾਣੀ ਉਚਾਰੀ ਜਾਂਦੇ ਹੈ ਇਹਦੇ ਵਿੱਚ ਸਲਾਮ ਦੇ ਉਲਟ ਲਿਖਿਆ ਬਹੁਤ ਸਾਰੀਆਂ ਸ਼ਿਕਾਇਤਾਂ ਪੰਜਵੇਂ ਪਾਤਸ਼ਾਹ ਜੀ ਦੀਆਂ ਸਾਧ ਸੰਗਤ ਕੀਤੀਆਂ ਸਨ ਪਰ ਉਸ ਵੇਲੇ ਕੋਈ ਪੇਸ਼ ਉਹਨਾਂ ਸ਼ਿਕਾਇਤ ਕਰਨ ਵਾਲਿਆਂ ਦੀ ਗਈ ਨਹੀਂ ਜਦੋਂ ਸਬੂਤ ਨਾ ਉਹਨਾਂ ਕੋਲੋਂ ਕੋਈ ਦਿੱਤਾ ਗਿਆ ਕਹਿੰਦੇ ਨੇ ਮਹਿਜਰ ਸੋ ਝੂਠਾ ਕੀ ਤੋਨ ਆਪ ਉਹ ਜਿਹੜਾ ਉਹਨਾਂ ਨਿੰਦਕਾਂ ਦਾ ਸਾਧ ਸੰਗਤ ਤਿਆਰ ਕੀਤਾ ਹੋਇਆ ਮੇਜਰਨਾਮਾ ਸੀ ਉਹ ਕਹਿੰਦੇ ਪਰਮੇਸ਼ਰ ਨੇ ਆਪ ਹੀ ਝੂਠਾ ਕਰ ਦਿੱਤਾ ਉਹ ਆਪ ਜਦੋਂ ਦਰਗਾਹ ਵਿੱਚ ਪਹੁੰਚੇ ਨੇ ਜਿੱਥੇ ਸ਼ਿਕਾਇਤ ਲੈ ਕੇ ਤੇ ਝੂਠੇ ਹੋਏ ਹਨ
ਪਾਪੀ ਕੋ ਲਾਗਾ ਸੰਤਾਪ
ਜਿਹੜਾ ਪਾਪੀ ਹੈ ਸਾਧ ਸੰਗਤ ਉਹਨੂੰ ਫਿਰ ਦੁਖੀ ਹੋਣਾ ਪੈਂਦਾ ਸੰਤਾਪ ਕਹਿੰਦੇ ਨੇ ਆਦੀ ਵਿਆਦੀ ਉਪਾਧੀ ਨੂੰ ਸੋ ਏਦਾਂ ਸਾਧ ਸੰਗਤ ਜਿਹੜਾ ਪਾਪ ਕਰਨ ਵਾਲਾ ਮਨੁੱਖ ਹੈ ਫਿਰ ਉਹਨੂੰ ਆਦੀ ਵਿਆਦੀ ਉਪਾਧੀ ਵੀ ਆਪਦੀ ਹੈ
ਜਿਸਾ ਸਹਾਈ ਗੋਬਿੰਦ ਮੇਰਾ
ਕਹਿੰਦੇ ਸਾਡਾ ਗੋਬਿੰਦ ਜਿਸ ਦੀ ਸਹਾਇਤਾ ਕਰਦਾ ਹੈ
ਜਿਸੋ ਜਾਮ ਨਹੀਂ ਆਵੇ ਮੇਰਾ
ਉਹਦੇ ਨੇੜੇ ਤੇ ਜਾਮ ਵੀ ਨਹੀਂ ਆ ਸਕਦਾ ਬਾਕੀ ਤੇ ਦੁੱਖ ਲੱਗਣਾ ਕੀ ਹੈ ਨਾ ਕੋਈ ਸੰਸਾਰ ਵਿੱਚ ਦੁੱਖ ਨਾ ਪ੍ਰਲੋਕ ਵਿੱਚ ਜਮਾਂ ਦੀ ਮਾਰ ਨਾ ਜਮਾਂ ਦਾ ਦੁੱਖ ਉਹਨੂੰ ਨਹੀਂ ਲੱਗ ਸਕਦਾ ਜਿਸ ਦੀ ਸਹਾਇਤਾ ਗੁਰੂ ਸਾਹਿਬ ਆਪ ਕਰਦੇ ਹਨ ਬਸਰਾਮ ਦੇ ਕੇ ਕਿਰਪਾ ਕਰ ਸੱਚੀ ਦਰਗਾਹ ਵਾਸਤੇ ਜਿਹੜਾ ਕੂੜ ਬੋਲਦਾ ਝੂਠ ਬੋਲਦਾ ਗੁਰੂ ਸਾਹਿਬ ਦੀ ਨਿੰਦਿਆ ਕਰਦਾ ਹੈ ਉਸ ਅੰਨੇ ਨੂੰ ਅਗਿਆਨੀ ਨੂੰ ਮੂਰਖ ਨੂੰ ਸਾਧ ਸੰਗਤ ਮੁੜ ਕੇ ਪਛਤਾਵੇ ਨਾਲ ਆਪਣੇ ਹੱਥ ਮਰੋੜਨੇ ਪੈਂਦੇ ਹਨ ਬੜਾ ਪਛਤਾਉਂਦਾ ਹੈ ਉਹ
ਰੂਪ ਆਪੇ ਕਰਦੇ ਪਾਪ
ਪਹਿਲਾਂ ਪਾਪ ਕਰਦੇ ਆ ਫਿਰ ਜਦੋਂ ਰੋਗ ਵਿਆਪਦਾ ਬੜੇ ਦੁਖੀ ਹੁੰਦੇ ਹਨ ਸਾਫ ਕਰਨ ਵਾਲਾ ਪਰਮੇਸ਼ਰ ਆਪ ਹੈ ਉੱਥੇ ਸਾਧ ਸੰਗਤ ਸਾਫ ਦੇ ਤਖ਼ਤ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਬੈਠਾ ਹੈ ਉੱਥੇ ਸਾਧ ਸੰਗਤ ਪੂਰਾ ਪੂਰਾ ਨਿਆਂ ਹੁੰਦਾ ਪੂਰਾ ਪੂਰਾ ਨਿਬੇੜਾ ਕੀਤਾ ਜਾਂਦਾ ਹੈ ਜੀ ਕਿਸੇ ਨੂੰ ਦੋਸ਼ ਨਹੀਂ ਦੇਣਾ ਬਣਦਾ ਉੱਥੇ ਨਿਆਂ ਤੇ ਹੁੰਦਾ ਹੈ ਤੇ ਜੇ ਕਿਸੇ ਨੂੰ ਸਾਧ ਸੰਗਤ ਉੱਥੇ ਗਏ ਨੂੰ ਦੁੱਖ ਮਿਲਦਾ ਹੈ ਤੇ ਦੋਸ਼ ਕਿਸੇ ਨੂੰ ਨਹੀਂ ਆਪਣ ਕਮਾਇਆ ਆਪੇ ਵਾਧੇ ਜੋ ਆਪ ਕਮਾਈ ਕੀਤੀ ਉਹਨਾਂ ਬੰਧਨਾਂ ਵਿੱਚ ਵੱਜਣਾ ਹੀ ਪਵੇਗਾ ਜੇ ਹੁਣ ਕੀਤੇ ਹੀ ਸਾਧ ਸੰਗਤ ਪਾਪ ਕਰਮ ਨੇ ਸਾਰੀ ਉਮਰ ਤੇ ਫਿਰ ਉਹਨਾਂ ਪਾਪ ਕਰਮਾਂ ਦਾ ਫਲ ਵੀ ਤੇ ਭੋਗਣਾ ਹੀ ਪੈਣਾ ਨਾ ਕਿਸੇ ਨੂੰ ਇਹਦੇ ਵਿੱਚ ਦੋਸ਼ ਨਹੀਂ ਦਿੱਤਾ ਜਾ ਸਕਦਾ ਦਾਦਾ ਦੋਸ਼ ਨਾ ਦੇਈ ਕਿਸੇ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨ ਕਹਿੰਦੇ ਜੋ ਤੂੰ ਕੀਤਾ ਆਪਣ ਕਮਾਇਆ ਆਪੇ ਵਾਧੇ ਆਪਣੀ ਕੀਤੀ ਕਮਾਈ ਤੈਨੂੰ ਮਿਲ ਰਹੀ ਹੈ ਜੇ ਕੀਤੇ ਪਾਪ ਨੇ ਤੇ ਕਹਿੰਦੇ ਨੇ ਫਿਰ ਬੰਧਨਾਂ ਵਿੱਚ ਤੇ ਵੱਜੇਗਾ ਹੀ ਨਾ ਆਪਣੇ ਕੀਤੇ ਕਰਮਾਂ ਕਰਕੇ ਹੀ ਬੰਦਾ ਵੱਧ ਜਾਂਦਾ ਆਪਣੇ ਕੀਤੇ ਕਰਮਾਂ ਕਰਕੇ ਸਾਧ ਸੰਗਤ ਬੰਧਨਾਂ ਤੋਂ ਛੁੱਟ ਜਾਂਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮਹਾਰਾਜ ਬੈਠੇ ਆਪਣੇ ਕੀਤੇ ਕਰਮਾਂ ਕਰਕੇ ਕੁਝ ਪਰਮੇਸ਼ਰ ਦੇ ਕੋਲ ਚਲੇ ਜਾਂਦੇ ਆ ਕੁਝ ਉਹਦੇ ਤੋਂ ਇੰਨੀ ਦੂਰ ਹੋ ਜਾਂਦੇ ਕਿ ਜੁਗਾਂ ਤੱਕ ਫਿਰ ਜੂਨਾਂ ਵਿੱਚ ਭਟਕੇ ਧੱਕੇ ਖਾਂਦੇ ਰਹਿੰਦੇ ਆ ਪਰਮਾਤਮਾ ਨੂੰ ਮਿਲ ਨਹੀਂ ਸਕਦੇ ਇਹ ਤਾਂ ਕਹਿੰਦੇ ਤੇਰੇ ਕੀਤੇ ਕਰਮਾਂ ਦਾ ਹੀ ਫਲ ਹੈ ਜਿਹੋ ਜਿਹੇ ਕਰਮ ਕਰੇਗਾ ਆਪਣ ਕਮਾਇਆ ਆਪੇ ਵਾਧੇ ਆਪਣੇ ਕੀਤੇ ਕਮਾਏ ਕਰਮਾਂ ਦਾ ਹੀ ਫਲ ਮਿਲਦਾ ਹੈ ਸਾਰਿਆਂ ਨੂੰ।
ਦਰਦ ਗਾਇਆ ਸਭ ਜੀਵ ਕਾ ਸਤ।
ਐਸਾ ਜਿਹੜਾ ਨਿੰਦਕ ਪੁਰਸ਼ ਹੈ ਪਾਪ ਕਮਾਉਣ ਵਾਲਾ, ਕਹਿੰਦੇ ਭਾਈ ਉਹਦੀ ਜਿੰਦ ਜਦੋਂ ਚਲੀ ਗਈ ਨਿਕਲ ਗਈ ਨਾ, ਜਿੰਦ ਸਰੀਰ ਨਾਸ ਹੋ ਗਿਆ ਤੇ ਧਨ ਵੀ ਉਹਦਾ ਕੁਝ ਨਾ ਸਵਾਰ ਸਕੇ, ਜਾਂ ਸਮਝ ਲਓ ਧਨ ਵੀ ਨਾਲ ਹੀ ਨਾਸ ਹੋ ਗਿਆ ਉਸ ਵੇਲੇ।
ਨਾਨਕ ਸਰਨ ਪਰੀ ਦਰਬਾਰ।
ਇਸ ਕਰਕੇ ਕਹਿੰਦੇ ਭਾਈ ਪਰਮੇਸ਼ਰ ਦੀ ਸ਼ਰਨ ਵਿੱਚ ਹੀ ਆਉਣਾ ਚਾਹੀਦਾ ਹੈ। ਸਾਰੇ ਜਿਹੜੇ ਪਰਮੇਸ਼ਰ ਦੀ ਸ਼ਰਨ ਵਿੱਚ ਪੈਂਦੇ ਹਨ,
ਰਾਖੀ ਪੈਜ ਰਗ ਤਾਰ,
ਜੇ ਸਾਡੇ ਕਰਤਾਰ ਨੇ ਉਹਨਾਂ ਦੀ ਪੈਜ ਰੱਖ ਲਈ ਜਿਹੜੇ ਉਹਦੀ ਸ਼ਰਨ ਵਿੱਚ ਆਏ, ਜਾਂ ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਜਾਂਦੇ ਹਾਂ ਜਿਸ ਕਰਕੇ ਉਹ ਕਰਤਾਰ ਸਾਡੀ ਰੱਖਿਆ ਕਰਦਾ ਹੈ।
ਲੋੜੀ ਮਹੱਲਾ ਪੰਜਵਾਂ, ਜਨ ਕੀ ਧੂਰ ਮਨ ਮੀਠ ਖਟਾਨੇ।
ਕਹਿੰਦੇ ਭਾਈ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬੜੀ ਮਿੱਠੀ ਹੁੰਦੀ ਹੈ, ਇਸ ਕਰਕੇ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ। ਮਿੱਠੀ ਤੋਂ ਭਾਵ ਇਹ, ਜਿਵੇਂ ਮਹਾਰਾਜ ਕਹਿੰਦੇ ਭਾਈ ਚਰਨ ਧੂੜ ਵਿੱਚ ਇਸ਼ਨਾਨ ਕਰਨਾ। ਹੁਣ ਚਰਨ ਧੂੜ ਵਿੱਚ ਸਾਧ ਸੰਗਤ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਇਹ ਮਹਾਰਾਜ ਦਾ ਬਚਨ ਹੈ ਨਾ। ਉਵੇਂ ਆਮ ਵੇਖਿਆ ਜਾਵੇ ਧੂੜ ਵਿੱਚ ਸਾਧ ਸੰਗਤ ਇਸ਼ਨਾਨ ਕੀਤਾ ਨਹੀਂ ਜਾਂਦਾ। ਧੂੜ ਵਿੱਚ ਇਸ਼ਨਾਨ ਕਰਨ ਦਾ ਅਰਥ ਹੈ ਸੰਗਤ ਦੀ ਚਰਨ ਧੂੜ ਬਣ ਕੇ ਰਹਿਣਾ, ਸੰਗਤ ਵਿੱਚ ਬੈਠਣਾ, ਉਹਨਾਂ ਦੇ ਚਰਨਾਂ ਦੀ ਧੂੜ ਵਾਂਗ ਆਪਣੇ ਆਪ ਨੂੰ ਸਮਝਣਾ, ਪ੍ਰਤੱਖ ਰੂਪ ਵਿੱਚ ਵੀ ਚਰਨ ਧੂੜ ਮੱਥੇ ਤੇ ਲਾਉਣੀ, ਸ਼ਰਧਾ ਭਾਵਨਾ ਰੱਖਣੀ ਜਿੱਧਰ ਦੀ ਚਰਨ ਪਾ ਕੇ ਸੰਗਤ ਲੰਘੀ ਹੈ। ਇਹ ਸਾਧ ਸੰਗਤ ਦੀ ਚਰਨ ਧੂੜ ਦਾ ਇਸ਼ਨਾਨ ਹੈ। ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ, ਜਨ ਕੀ ਧੂੜ ਮਨ ਮੀਠ ਖਟਾਨੀ। ਕਹਿੰਦੇ ਅਸਲ ਵਿੱਚ ਮਨ ਨੂੰ ਸੰਗਤ ਦੀ ਚਰਨਾਂ ਦੀ ਧੂੜ ਜਿਹੜੀ ਰੱਬ ਦੇ ਪਿਆਰਿਆਂ ਦੇ ਮਨ ਨੂੰ ਉਹ ਬਹੁਤ ਮਿੱਠੀ ਲੱਗਦੀ ਹੈ।
ਪੂਰਵ ਕਰਮ ਲਿਖਿਆ ਤੌਰ ਪ੍ਰਾਣੇ।
ਸਾਰੇ ਸਾਧ ਸੰਗਤ ਗੁਰਮੁਖਾਂ ਦੀ ਚਰਨ ਧੂੜ ਵੀ ਉਹਨਾਂ ਨੂੰ ਮਿਲਦੀ ਹੈ, ਪੂਰਬਲਾ ਕਰਮ ਜਿਹਨਾਂ ਦਾ ਪ੍ਰਮਾਤਮਾ ਨੇ ਚੰਗਾ ਲਿਖਿਆ ਹੋਇਆ ਹੋਵੇ। ਬਸਰਾਮ ਦੇਵ ਤੇ ਕਿਰਪਾ ਕਰਦੇ ਹਨ।
ਕਹਿੰਦੇ
ਨੇ ਭਾਈ ਜਿਸ ਦੀ ਬੁੱਧੀ ਹੰਕਾਰ ਵਾਲੀ ਹੋਵੇ, ਜਿਸਦਾ ਮਨ ਸਾਧ ਸੰਗਤ ਪੂਰਾ ਹੰਕਾਰੀ ਹੈ, ਬਹੁਤ ਹੰਕਾਰ ਵਾਲੀ ਬੁੱਧੀ ਵਾਲਾ ਜੇ ਕੋਈ ਮਨੁੱਖ ਹੋਵੇ ਤਾਂ
ਸਾਧ ਧੂੜ ਕਰ ਸੁੱਧ ਮੰਨ
ਜਾਏ। ਸਾਧੂਆਂ ਦੀ ਧੂੜੀ ਨਾਲ ਉਹਦੀ ਵੀ ਸਾਧ ਸੰਗਤ ਇਹ ਬੁੱਧੀ ਨਿਰਮਲ ਹੋ ਜਾਵੇਗੀ। ਸਾਧ ਧੂੜ ਕਰ ਸੁੱਧ ਮੰਜਾਈ, ਕਹਿੰਦੇ ਮਾਂਜਿਆ ਕਰ ਆਪਣੀ ਬੁੱਧੀ ਨੂੰ, ਕਿਉਂਕਿ ਉੱਤੇ ਹੰਕਾਰ ਦੀ ਮੈਲ ਲੱਗ ਗਈ ਹੈ ਤੇਰੇ ਮਨ ਤੇ। ਤੇ ਜਿਹੜੀ ਗੁਰਮੁਖਾਂ ਦੀ ਚਰਨ ਧੂੜ ਹੈ ਸਾਧ ਧੂੜ, ਸਾਧੂਆਂ ਦੇ ਚਰਨਾਂ ਦੀ ਧੂੜੀ ਨਾਲ ਆਪਣੇ ਮਨ ਨੂੰ ਮਾਂਜ, ਸਾਧ ਧੂੜ ਕਰ ਸੁੱਧ। ਕਹਿੰਦੇ ਨੇ ਫਿਰ ਧੂੜੀ ਨਾਲ ਸੁੱਧ ਹੋ ਜਾਏਗਾ ਤੇਰਾ ਮਨ, ਜਦੋਂ ਮਾਂਜੇਗਾ ਚਰਨ ਧੂੜ ਨਾਲ। ਸਾਧ ਧੂੜ ਕਰ ਸੁੱਧ ਮੰਜਾਈ, ਅੰਤਰਗਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂੜੇ। ਕਹਿੰਦੇ ਸੰਤਾਂ ਦੇ ਚਰਨਾਂ ਦੀ ਧੂੜ ਮਿਲ ਗਈ, ਇਹਦੇ ਨਾਲ ਤੂੰ ਸਮਝਦਾ ਵੀ ਤੇਰਾ ਮਨ ਮਾਂਜਿਆ ਜਾਵੇਗਾ, ਤੇ ਮਨ ਨੂੰ ਜਿਹੜੀ ਹੰਕਾਰ ਦੀ ਮੈਲ ਲੱਗੀ ਹੈ, ਅਹਮ ਬੁੱਧ ਮਨ ਪੂਰ ਸਦਾਈ। ਕਹਿੰਦੇ ਉੱਤੋਂ ਤੱਕ ਨਕੋ ਨਕ ਭਰਿਆ ਜਿਹਦਾ ਮਨ ਹੰਕਾਰ ਨਾਲ, ਸਾਧ ਧੂੜ ਕਰ ਸੁੱਧ ਮੰਜਾਈ, ਸਤ ਸੰਗਤ ਦੇ ਚਰਨਾਂ ਦੀ ਧੂੜੀ ਨਾਲ ਇਹ ਮਾਂਜਿਆ ਜਾਵੇ ਤੇ ਫਿਰ ਸ਼ੁੱਧ ਹੋ ਜਾਵੇਗਾ।
ਪਾਨਕ ਗਲਾ
ਭਾਵੇਂ ਅਨੇਕਾਂ ਵਾਰ ਆਪਣੇ ਸਰੀਰ ਨੂੰ ਕੋਈ ਪਾਣੀ ਨਾਲ ਧੋਵੇ,
ਮੈਂ ਉਤਰਾ ਸੁੱਧ ਨਾ ਪੀ,
ਪਰ ਸਾਧ ਸੰਗਤ ਸਰੀਰ ਨੂੰ ਪਾਣੀ ਨਾਲ ਧੋਣ ਕਰਕੇ ਮਨ ਦੀ ਮੈਲ ਕਦੇ ਨਹੀਂ ਉਤਰਦੀ। ਮਨ ਨੂੰ ਸਾਧ ਸੰਗਤ ਸ਼ੁੱਧ ਕਰਨ ਵਾਸਤੇ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸਾਧ ਧੂੜ ਕਰ ਸੁੱਧ ਮੰਜਾਈ, ਗੁਰਮੁਖਾਂ ਦੀ ਚਰਨ ਧੂੜੀ ਨਾਲ ਮਨ ਮਾਂਜਣਾ ਪਵੇਗਾ, ਮਨ ਦੀ ਮੈਲ ਤੇ ਤਾਂ ਉਤਰਨੀ ਹੈ। ਦੇਹੀ ਧੋਏ ਨਾ ਉਤਰ ਸਮੈਲ, ਹਉਮੈ ਵਿਆਪ ਰਹੇ ਬਿਖ ਫੈਲ। ਸਾਰੇ ਕਹਿੰਦੇ ਨੇ ਦੇਹੀ ਨੂੰ ਪਾਣੀ ਨਾਲ ਧੋਵੇਗਾ, ਮਨ ਦੀ ਮੈਲ ਕਦੇ ਨਾ ਉਤਰੇਗੀ। ਹਾਂ, ਦੇਹੀ ਦੀ ਮੈਲ ਤਾਂ ਉਤਰ ਜਾਵੇਗੀ ਪਾਣੀ ਨਾਲ ਧੋਣ ਕਰਕੇ, ਪਰ ਮਨ ਨੂੰ ਕਿਵੇਂ ਮਾਂਜਿਆ ਜਾਵੇ? ਮਾਂਜਣਾ ਤੇ ਸਾਧ ਸੰਗਤ ਆਪਾਂ ਮਨ ਹੈ, ਭਾਵੇਂ ਦੇਹੀ ਵੀ ਆਪਾਂ ਪਾਣੀ ਨਾਲ ਧੋਣੀ ਹੈ, ਪਰ ਉਹਦੇ ਨਾਲ ਮਨ ਦੇ ਸੰਸਕਾਰ ਤਾਂ ਬਦਲ ਨਹੀਂ ਜਾਣੇ। ਸਰੀਰ ਦਾ ਇਸ਼ਨਾਨ ਕਰਵਾਉਣ ਨਾਲ ਮਨ ਦਾ ਸੁਭਾਅ ਨਹੀਂ ਬਦਲ ਜਾਣਾ। ਜੇ ਮਨ ਦਾ ਸੁਭਾਅ ਬਦਲਣਾ, ਜੇ ਮਨ ਤੋਂ ਪਾਪਾਂ ਦੀ ਮੈਲ ਲਾਉਣੀ ਹੈ, ਜੇ ਮਨ ਦੇ ਸੰਸਕਾਰ ਸਾਧ ਸੰਗਤ ਬਦਲੀ ਕਰਨੇ ਆ, ਤੇ ਕਹਿੰਦੇ ਨੇ ਫਿਰ ਮਨ ਨੂੰ ਮਾਂਜਣਾ ਪਵੇਗਾ, ਮਨ ਦਾ ਇਸ਼ਨਾਨ ਕਰਵਾਉਣਾ ਪੈਣਾ। ਤੇ ਮਨ ਨੂੰ ਮਾਂਜਣ ਵਾਸਤੇ ਕਹਿੰਦੇ ਨੇ ਫਿਰ ਸੰਗਤ ਦੀ ਚਰਨ ਧੂੜੀ ਕੰਮ ਕਰਦੀ ਹੈ, ਸਾਧ ਧੂੜ ਕਰ ਸੁੱਧ ਮੰਜਾਈ। ਇਸ ਕਰਕੇ ਮਨ ਨੂੰ ਮਾਂਜਣ ਲਈ ਸਤ ਸੰਗਤ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾ, ਮੈਲ ਨਾ ਉਤਰੇ ਸੁੱਧ ਨਾ ਤੇਗੀ, ਪਾਣੀ ਨਾਲ ਦੇਹੀ ਧੋਣ ਨਾਲ ਮਨ ਦੀ ਮੈਲ ਨਾ ਉਤਰੇਗੀ। ਇਸ ਕਰਕੇ ਮਨ ਦਾ ਤੂੰ ਇਸ਼ਨਾਨ ਨਾਮ ਜਲ ਨਾਲ ਹੀ ਕਰਵਾਇਆ ਕਰ।
ਸਤਿਗੁਰੂ ਸਦਾ ਕਿਰਪਾਲ।
ਕਹਿੰਦੇ ਸਤਿਗੁਰੂ ਨੂੰ ਮਿਲ ਪੈ, ਗੁਰੂ ਸਾਹਿਬ ਸਦਾ ਹੀ ਕਿਰਪਾ ਕਰਨ ਵਾਲੇ ਨੇ, ਉਹਨਾਂ ਦਾ ਸੁਭਾਅ ਸਦਾ ਹੀ ਕਿਰਪਾਲੂ। ਜਿਹੜਾ ਵੀ ਮਹਾਰਾਜ ਦੀ ਸ਼ਰਨ ਵਿੱਚ ਆ ਜਾਵੇ ਭਾਵਨਾ ਨਾਲ, ਗੁਰੂ ਸਾਹਿਬ ਕਿਰਪਾ ਹੀ ਕਰਦੇ ਹਨ।
ਹਰ ਸਿਮਰ ਸਿਮਰ ਕਾਟਿਆ ਹਉ ਕਾਲ,
ਹਰੀ ਦਾ ਸਿਮਰਨ ਕਰਦਿਆਂ ਕਰਦਿਆਂ ਮੌਤ ਦਾ ਭੈ ਹੀ ਲੱਥ ਜਾਂਦਾ, ਜਨਮ ਮਰਨੀ ਕੱਟਿਆ ਜਾਂਦਾ। ਹਰ ਸਿਮਰ ਸਿਮਰ ਕਾਟਿਆ ਭਉ ਕਾਲ, ਕਾਲ ਦਾ ਜਿਹੜਾ ਭੈ ਇਹ ਕੱਟਿਆ ਜਾਵੇਗਾ ਪਰਮੇਸ਼ਰ ਦਾ ਸਿਮਰਨ ਕਰਨ ਕਰਕੇ।
ਮੁਕਤ ਭੁਗਤ ਜੋਤਾਰ ਨਾਮ,
ਹਰੀ ਦਾ ਨਾਮ ਜਪਣ ਕਰਕੇ ਕਹਿੰਦੇ ਮੁਕਤੀ ਮਿਲ ਜਾਵੇਗੀ। ਭੁਗਤ ਪਦਾਰਥਾਂ ਨੂੰ ਕਹਿੰਦੇ ਆ, ਜੁਗਤ ਜੁੜਨ ਨੂੰ ਕਹਿੰਦੇ। ਪਰਮੇਸ਼ਰ ਦਾ ਨਾਮ ਜਪਣ ਕਰਕੇ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਵੇਗਾ, ਤੈਨੂੰ ਪਦਾਰਥਾਂ ਦੀ ਵੀ ਕੋਈ ਕਮੀ ਨਾ ਰਹੇਗੀ ਤੇ ਫਲ ਰੂਪ ਵਿੱਚ ਤੈਨੂੰ ਮੁਕਤੀ ਵੀ ਮਿਲ ਜਾਵੇਗੀ।
ਪ੍ਰੇਮ ਭਾਵਿਤ ਨਾਨਕ ਗੁਣ ਗਾਏ,
ਪਰਮੇਸ਼ਰ ਦੇ ਗੁਣ ਗਾਇਆ ਕਰ, ਪਰਮੇਸ਼ਰ ਦੇ ਚਰਨਾਂ ਨਾਲ ਪ੍ਰੇਮ ਕਰ, ਇਹ ਪ੍ਰੇਮਾ ਭਗਤੀ ਹੀ ਤੈਨੂੰ ਤਾਰ ਦੇਵੇਗੀ।
ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੀ ਦਾਸ,
ਜਿਹੜੇ ਹਰੀ ਦੇ ਦਾਸ ਬਣੇ ਕਹਿੰਦੇ ਅਸਲ ਵਿੱਚ ਜੀਵਨ ਪਦਵੀ ਉਹਨਾਂ ਨੂੰ ਮਿਲੀ ਹੈ। ਜੀਵਨ ਜਿਹੜਾ ਸਾਧ ਸੰਗਤ, ਜਿਹੜਾ ਕਰੈਕਟਰ, ਜਿਹੜਾ ਆਚਰਣ ਹੈ, ਜਿਹੜੀ ਵਾਹਿਗੁਰੂ ਦੀ ਬਖਸ਼ਿਸ਼ ਹੈ, ਇਹ ਸਤਸੰਗ ਜੀ ਖਰੀਦੀ ਨਹੀਂ ਜਾ ਸਕਦੀ ਕਿਤਿਓਂ। ਇਹ ਤੇ ਪਰਮਾਤਮਾ ਦਾ ਦਾਸ ਬਣਿਆ ਗੱਲ ਬਣਦੀ ਹੈ। ਕੋਈ ਚੰਗਾ ਜੀਵਨ ਕਿਤਿਓਂ ਖਰੀਦ ਕੇ ਲਿਆ ਸਕਦਾ? ਜੇ ਮਹਾਰਾਜ ਦੀ ਬਖਸ਼ਿਸ਼, ਜੇ ਜੀਵਨ, ਜੇ ਸਤਸੰਗਤ ਆਚਰਣ ਕਿਤਿਓਂ, ਜੇ ਸਾਊਪੁਣਾ ਕਿਤਿਓਂ ਖਰੀਦਿਆ ਜਾਂਦਾ ਹੋਵੇ ਤੇ ਬਲੈਕ ਮਾਰਕੀਟ ਹੀ ਹੈ, ਤੇ ਸਾਰੇ ਸਤਸੰਗਤ ਫਿਰ ਸਾਊਪੁਣਾ ਹੀ ਖਰੀਦ ਲਿਆ ਕਰਨ ਮਾਰਕੀਟ ਵਿੱਚੋਂ, ਫਿਰ ਜੇ ਸਾਊ ਬਣ ਜਾਣ, ਚੰਗਾ ਉਹਨਾਂ ਦਾ ਜੀਵਨ ਹੋਵੇ, ਚੰਗਾ ਕਰੈਕਟਰ ਬਣ ਜਾਵੇ, ਚੰਗੀ ਬਖਸ਼ ਸਾਰੀ ਆਪਣੇ ਘਰ ਨੂੰ ਲੈ ਜਾਣ ਫਿਰ ਖਰੀਦ ਕੇ, ਜਿਹਨਾਂ ਕੋਲੇ ਕਾਲਾ ਧਨ ਬਹੁਤ ਆ। ਪਰ ਕਹਿੰਦੇ ਨੇ ਇਹ ਸਾਧ ਸੰਗਤ ਬਾਜ਼ਾਰ ਵਿੱਚੋਂ ਨਹੀਂ ਮਿਲਦੀਆਂ ਚੀਜ਼ਾਂ, ਨਾ ਸਾਊ ਗੁਣਾ, ਨਾ ਉੱਚਾ ਸੁੱਚਾ ਜੀਵਨ, ਨਾ ਮਹਾਰਾਜ ਦੀ ਬਖਸ਼ਿਸ਼, ਨਾ ਚੰਗਾ ਸੁਭਾਅ, ਨਾ ਪਰਉਪਕਾਰੀ ਬਿਰਤੀ, ਇਹ ਕਿਤੇ ਮੁੱਲ ਥੋੜ੍ਹਾ ਮਿਲਦੀਆਂ। ਇਹ ਤੇ ਪਰਮਾਤਮਾ ਦੇ ਦਾਸ ਬਣਿਆ ਮਿਲਣਗੀਆਂ, ਜੀਵਨ ਪਦਵੀ ਹਰ ਕੇ ਦਾਸ। ਤੂੰ ਕਹਿੰਦੇ ਤੂੰ ਹਰੀ ਦਾ ਦਾਸ ਬਣ ਜਾ, ਉੱਚੇ ਜੀਵਨ ਦੀ ਜਿਹੜੀ ਪਦਵੀ ਆ ਨਾ, ਸਤਿਕਾਰ ਵਾਲੀ, ਚੰਗਾ ਮੁਰਾਤਬਾ, ਪਰਮੇਸ਼ਰ ਨਾਲ ਭੇਟ ਹੋਣ ਵਾਲਾ, ਇਹ ਤੈਨੂੰ ਦਾਸ ਬਣਿਆ ਮਿਲਣਾ, ਇਹ ਬਾਜ਼ਾਰ ਵਿੱਚੋਂ ਕਿਤੇ ਨਹੀਂ ਮਿਲਣਾ। ਇਹ ਕੋਈ ਸਾਧ ਸੰਗਤ ਜੀ ਭੁੱਜੇ ਹੋਏ ਦਾਣਿਆਂ ਦਾ ਪੈਕਟ ਨਹੀਂ, ਭਾਈ ਜਿੱਥੋਂ ਮਰਜ਼ੀ ਆਪਾਂ ਲੈ ਲਾਂਗੇ, ਜਾਂ ਗੰਨੇ ਦਾ ਰਸ ਹੈ, ਭਾਈ 2 ਰੁਪਈਏ ਦਿੱਤੇ ਗਲਾਸ ਪੀਤਾ ਤੇ ਬ੍ਰਹਮ ਗਿਆਨ ਆ ਗਿਆ, ਆਪਾਂ ਨੂੰ ਚੰਗੇ ਗੁਣ ਆ ਗਏ, ਸਾਊ ਬਣ ਗਏ। ਇਹ ਤੇ ਮਹਾਰਾਜ 5ਵੇਂ ਪਾਤਸ਼ਾਹ ਕਹਿੰਦੇ ਭਾਈ ਤੈਨੂੰ ਦਾਸ ਬਣਨਾ ਪੈਣਾ, ਦਾਸ ਬਣਨਾ ਬਹੁਤ ਔਖਾ, ਦਾਸਾ ਭਾਵ ਧਾਰਨ ਕਰਨਾ। ਕਹਿੰਦੇ ਤੂੰ ਪਰਮਾਤਮਾ ਦੇ ਦਰ ਘਰ ਦਾ ਦਾਸ ਬਣ ਜਾ, ਜੀਵਨ ਪਦਵੀ ਤੈਨੂੰ ਆਪੇ ਮਿਲ ਜਾਵੇਗੀ, ਗੁਰੂ ਆਪ ਤੇਰੇ ਤੇ ਕਿਰਪਾ ਕਰ ਦੇਵੇਗਾ।
ਜਨ ਮਿਲਿਆ ਆਤਮ ਪ੍ਰਗਾਸ,
ਜਿਹਨਾਂ ਨੂੰ ਜੀਵਨ ਪਦਵੀ ਸਾਧ ਸੰਗਤ ਮਿਲ ਜਾਂਦੀ ਹੈ, ਖੁੱਲਿਆ ਕਰਮ ਕਿਰਪਾ ਭਾਈ ਠਾਕੁਰ, ਕੀਰਤਨ ਹਰ ਹਰ ਗਾਈ, ਫਰਮ ਫਾਕਾ ਪਾਏ ਬਿਫਰਾਮਾ, ਮਿਟ ਗਈ ਸਗਲੀ ਧਾਈ, ਆਦਿ ਜੀਵਨ ਪਦਵੀ ਪਾਈ। ਮਾਰੂ ਰਾਗ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਨੇ ਕਹਿੰਦੇ, ਖੁੱਲਿਆ ਕਰਮ ਕਿਰਪਾ ਭਾਈ ਠਾਕੁਰ, ਕੀਰਤਨ ਹਰ ਹਰ ਗਾਈ। ਠਾਕੁਰ ਦੀ ਜਦੋਂ ਕਿਰਪਾ ਹੁੰਦੀ ਉਦੋਂ ਬੰਦਾ ਪਰਮੇਸ਼ਰ ਦਾ ਕੀਰਤਨ ਗਾਉਂਦਾ, ਭਾਵ ਉਹਦੀ ਵਡਿਆਈ ਕਰਦਾ, ਕੀਰਤੀ ਕਰਦਾ। ਫਰਮ ਫਾਕਾ ਪਾਏ ਬਿਫਰਾਮਾ, ਕਹਿੰਦੇ ਮਨ ਦੀ ਭੱਜ ਦੌੜ ਹੁਣ ਮੁੱਕ ਗਈ ਹੈ, ਮਨ ਟੇਕੇ ਬੈਠ ਗਿਆ। ਮਿਟ ਗਈ ਸਗਲੀ ਧਾਈ, ਜਿਹੜਾ ਭੱਜਾ ਹੀ ਫਿਰਦਾ ਸੀ ਨਾ ਚਾਰ ਚ ਫੇਰੇ ਮਨ, ਇਹ ਕਹਿੰਦੇ ਮਨ ਦਾ ਸੁਭਾਅ ਹੁਣ ਮਿਟ ਗਿਆ। ਤੇ ਹੋਇਆ ਕਿ ਆਪ ਮੋਹੇ ਜੀਵਨ ਪਦਵੀ ਪਾਈ, ਕਹਿੰਦੇ ਹੁਣ ਮੈਨੂੰ ਮਿਲ ਗਈ ਜੀਵਨ ਪਦਵੀ, ਅਸਲ ਵਿੱਚ ਜੀਵਨ ਮਿਲ ਗਿਆ, ਸਾਊਪੁਣਾ ਮਿਲ ਗਿਆ, ਪਰਉਪਕਾਰ ਮਿਲ ਗਿਆ, ਚੰਗਾ ਸੁਭਾਅ ਮਿਲ ਗਿਆ, ਨਿਮਰਤਾ ਮਿਲ ਗਈ, ਮਿਠਾਸ ਮਿਲ ਗਈ, ਗੁਰੂ ਦੀ ਬਖਸ਼ਿਸ਼ ਮਿਲ ਗਈ। ਇਹ ਦਾਸ ਬਣ ਕਰਕੇ ਸਾਧ ਸੰਗਤ ਸਾਰਾ ਕੁਝ ਹੋਇਆ। ਤੇ ਕਹਿੰਦੇ ਜਿਹਨਾਂ ਨੂੰ ਜੀਵਨ ਪਦਵੀ ਮਿਲ ਗਈ, ਜਿਨ ਮਿਲਿਆ ਆਤਮ ਪ੍ਰਕਾਸ਼, ਕਹਿੰਦੇ ਤੂੰ ਉਹਨਾਂ ਨੂੰ ਮਿਲ, ਤੇਰੀ ਆਤਮਾ ਵੀ ਪ੍ਰਕਾਸ਼ ਕਰ ਜਾ, ਭਾਵ ਆਤਮਾ ਭਾਵੇਂ ਪ੍ਰਕਾਸ਼ ਰੂਪ ਹੀ ਹੈ ਪਰ ਤੇਰੀ ਜਿਹੜੀ ਬੁੱਧੀ ਖੋਟੀ ਹੋਈ ਇਹ ਦੂਰ ਹੋ ਜਾਵੇਗੀ। ਆਤਮ ਪ੍ਰਕਾਸ਼, ਮਨ ਉੱਤੇ ਤੇਰਾ ਕਾਬੂ ਪੈ ਜਾਵੇਗਾ, ਗਿਆਨ ਦਾ ਪ੍ਰਕਾਸ਼ ਤੇਰੇ ਹਿਰਦੇ ਵਿੱਚ ਹੀ ਹੋ ਜਾਵੇਗਾ। ਉਹਨਾਂ ਦੀ ਸੰਗਤ ਕਰ, ਉਹਨਾਂ ਨੂੰ ਮਿਲ ਜਿਹਨਾਂ ਨੂੰ ਜੀਵਨ ਪਦਵੀ ਗੁਰੂ ਦਰ ਤੋਂ ਮਿਲੀ ਹੋਈ ਹੈ।
ਹਰ ਕਾ ਸਿਮਰਨ ਸੁਣ ਮਨ ਕਾਨੀ,
ਜਿਵੇਂ ਬਣ ਜਾਵੇਗਾ ਦਾਸ, ਕਹਿੰਦੇ ਹਰੀ ਦਾ ਸਿਮਰਨ ਕੰਨਾਂ ਨਾਲ ਸੁਣਿਆ ਕਰ। ਹਰ ਕਾ ਸਿਮਰਨ ਸੁਣ ਮਨ ਕਾਨੀ, ਮਨ ਕੰਨ ਲਿਆ ਕਰ ਪਰਮੇਸ਼ਰ ਦੇ ਸਿਮਰਨ ਵੱਲ। ਹੁਣ ਸਾਧ ਸੰਗਤ ਕੰਨ ਸਿਮਰਨ ਸੁਣਨ ਲਈ ਸਾਡਾ ਕੰਨ ਖੇਤੀ ਕੀਤਿਆਂ ਮੰਨਦਾ ਨਹੀਂ, ਬਿਲਕੁਲ ਨਹੀਂ ਮੰਨਦਾ ਸਾਧ, ਬੜਾ ਔਖਾ ਇਹ ਕੰਮ ਹੈ। ਭਾਈ ਆਪਾਂ ਕੀਰਤਨ ਸੁਣੀਏ ਤੇ ਆਪਾਂ ਨੂੰ ਆਨੰਦ ਆਵੇ, ਕਥਾ ਸੁਣੀਏ ਤੇ ਆਨੰਦ ਆਵੇ, ਆਪਾਂ ਨੂੰ ਗੀਤ ਸੁਣਿਆ ਤਾਂ ਆਨੰਦ ਆ ਸਕਦਾ, ਚੰਗੇ ਸਾਜ ਬਾਜ ਢੋਲਕੀਆਂ ਸਿਆਣੇ ਵੱਜਦੇ ਹੋਣ ਤਾਂ ਫਿਰ ਤਾਂ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਪਰ ਕੀਰਤਨ ਹੁੰਦਾ ਹੋਵੇ ਤੇ ਮਨ ਸਾਧ ਸੰਗਤ ਲੱਗ ਜਾਵੇ, ਜੁੜ ਜਾਵੇ, ਧਿਆਨ ਨਾਲ ਕੀਰਤਨ ਸੁਣੇ, ਇਹ ਬੜੀ ਔਖੀ ਗੱਲ ਹੈ। ਕਹਿੰਦੇ ਜੇ ਦਾਸ ਬਣਨਾ ਤੇ ਫਿਰ ਧਿਆਨ ਨਾਲ ਪਰਮੇਸ਼ਰ ਦਾ ਕੀਰਤਨ ਸੁਣਿਆ ਕਰ। ਘਰ ਕਾ ਸਿਮਰਨ ਸੁਣ ਮਨ ਕਾਨੀ, ਹਰੀ ਦਾ ਸਿਮਰਨ ਮਨ ਦੇ ਕੇ ਸੁਣ, ਧਿਆਨ ਨਾਲ ਕਰ, ਪਰਮੇਸ਼ਰ ਦੀ ਵਡਿਆਈ ਸੁਣਿਆ ਕਰ ਕੰਨਾਂ ਨਾਲ।
ਸੁਖ ਪਾਵੇ ਹਰ ਦੁਆਰ ਪੁਰਾਣੇ,
ਸੁਣਿਆ ਕੀ ਹੋਵੇਗਾ, ਕਹਿੰਦੇ ਹਰੀ ਦੇ ਦੁਆਰੇ ਤੇ ਤੈਨੂੰ ਸੁਖ ਮਿਲ ਜਾਵੇਗਾ। ਸੁਖ ਪਾਵੇ ਹਰ ਦੁਆਰ ਪੁਰਾਣੀ, ਪਰ ਆਪਣਾ ਸਾਧ ਸੰਗਤ ਸੁਭਾਅ ਹੁੰਦਾ ਮਨੁੱਖੀ, ਭਾਈ ਆਪਾਂ ਇੱਥੋਂ ਦਾ ਸੁਖ ਵੇਖਣਾ ਵੀ ਇਹ ਕਿਵੇਂ ਮਿਲਦਾ। ਹਰਿਦੁਆਰੇ ਵਾਲਾ ਸੁੱਖ ਕਿਤੇ ਆਪਾਂ ਨੂੰ ਕੋਈ ਠੇਕਾ ਥੋੜਾ ਆਪਾਂ ਲਿਆ ਉਸ ਸੁੱਖ ਦਾ, ਭਾਈ ਜਾਂ ਆਪਾਂ ਨੂੰ ਕੋਈ ਯਕੀਨ ਵੀ ਉਹ ਜ਼ਰੂਰ ਹੀ ਉੱਥੇ ਮਿਲ ਜਾਵੇਗਾ। ਇਸ ਬੇਯਕੀਨੀ ਕਰਕੇ ਹੀ ਸਾਧ ਸੰਗਤ ਫਸ ਜਾਂਦਾ ਬੰਦਾ ਬੰਧਨਾਂ 'ਚ। ਪਰ ਮਹਾਰਾਜ ਜੀ ਨੇ ਸੁੱਖ ਪਾਵੇ ਹਰ ਦੁਆਰ ਪੁਰਾਣੀ, ਹਰ ਕਾ ਸਿਮਰਨ ਸੁਣ ਮਨ ਕਾਨੀ, ਕਹਿੰਦੇ ਹਰੀ ਦਾ ਸਿਮਰਨ ਕੰਨਾਂ ਨਾਲ ਸੁਣੇਗਾ ਤੇ ਹਰੀ ਦੇ ਦੁਆਰੇ ਤੇ ਤੈਨੂੰ ਸੁੱਖ ਮਿਲੇਗਾ। ਇਹ ਪੰਜਵੇਂ ਪਾਤਸ਼ਾਹ ਨੇ ਖਾਲੀ ਭਰ ਦਿੱਤੀ ਹੈ, ਗਵਾਹੀ ਦੇ ਦਿੱਤੀ ਹੈ। ਮਹਾਰਾਜ ਨੇ ਯਕੀਨ ਕਰਾ ਦਿੱਤਾ, ਕਹਿੰਦੇ ਹਰੀ ਦੁਆਰੇ ਤੇ ਤੈਨੂੰ ਸੁੱਖ ਕਰਵਾ ਦੇਵੇਗਾ ਇਹ ਸਿਮਰਨ, ਜੇ ਕੰਨ ਕਰਕੇ ਸੁਣੇਗਾ
ਤਾਂ।
ਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ।
ਆਠ ਪੈਰ ਉਚਾਈਆ ਗੋਪਾਲ,
ਅੱਠ ਪੈਰ ਉਸ ਗੋਪਾਲ ਨੂੰ ਕਹਿੰਦੇ ਧਿਆਇਆ ਕਰ, ਜਿਹੜਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਹੈ, ਅੱਠੇ ਪੈਰ ਉਹਨੂੰ ਧਿਆਉਣਾ। ਹੁਣ ਬੰਦਾ ਸਿਮਰਨ ਸਾਹਿਬ ਸੰਗਤ ਧਿਆਨ ਨਾਲ ਕਰਨ ਲੱਗ ਪਵੇ, ਸੁਣਨ ਲੱਗ ਪਵੇ, ਤੇ ਉਹ ਇੱਕ ਪਲ ਦਾ ਹੀ ਸਾਧ ਸੰਗਤ ਸਾਨੂੰ ਉਤਾਰ ਦੇਵੇਗਾ ਤੇ ਇੱਕ ਪਲ ਦਾ ਅੱਗੇ ਪੈਰ ਲਈ ਬਣ ਜਾਵੇਗਾ। ਸੌ ਸਾਲ ਦਾ ਕਿਸੇ ਮਕਾਨ ਨੂੰ ਸਾਧ ਸੰਗਤ ਜਿੰਦਰਾ ਵੱਜਾ ਹੋਵੇ ਨਾ ਪੁਰਾਣਾ, ਸੌ ਸਾਲ ਦਾ, ਉਹਨੂੰ ਖੋਲਣ ਵਾਸਤੇ ਸੌ ਸਾਲ ਨਹੀਂ ਚਾਹੀਦਾ, ਉਹਨੂੰ ਖੋਲਣ ਲਈ ਇੱਕ ਪਲ ਵਾਧੂ ਹੈ। ਭਾਵਾਂ ਸੌ ਸਾਲ ਦਾ ਜਿੰਦਰਾ ਲੱਗਾ ਹੈ, ਉਹਨੂੰ ਖੋਲਣ ਲਈ ਸਾਧ ਸੰਗਤ ਸੌ ਸਾਲ ਥੋੜੋ ਲੱਗਣੇ, ਇੱਕ ਪਲ ਵਿੱਚ ਹੀ ਜਿੰਦਰਾ ਖੁੱਲ ਜਾਣਾ। ਜੀਵਨ ਨੂੰ ਸਾਧ ਸੰਗਤ ਲੇਖੇ ਵਿੱਚ ਲਾਉਣ ਲਈ ਇਸ ਜੀਵਨ ਨੂੰ ਸਵਾਰਨ ਵਾਸਤੇ ਕੋਈ ਸਦੀਆਂ ਨਹੀਂ ਚਾਹੀਦੀਆਂ। ਸੌ ਸਾਲ ਦਾ ਜੀਵਨ ਹੈ ਤੇ ਸੌ ਸਾਲ ਹੀ ਨਹੀਂ ਚਾਹੀਦਾ ਇਹਨੂੰ ਸਵਾਰਨ ਵਾਸਤੇ। ਕਹਿੰਦੇ ਨੇ ਇਹਨੂੰ ਸਵਾਰਨ ਲਈ ਇੱਕ ਪਲ ਵਾਧੂ ਹੈ, ਇੱਕ ਪਲ, ਪਰ ਉਹ ਪਲ ਕਿਹੜਾ ਹੈ? ਭਈ ਇੱਕ ਪਲ ਵਿੱਚ ਹੀ ਜੀਵਨ ਸਵਾਰਿਆ ਜਾਵੇ। ਕਹਿੰਦੇ ਨੇ ਉਹ ਪਲ ਉਹ ਹੈ ਜਦੋਂ ਤੇਰਾ ਮਨ ਬੋਲੇ ਤੇ ਕੰਨ ਤੇਰੇ ਸੁਣ, ਬਸ ਮਨ ਨੇ ਬੋਲਿਆ ਤੇ ਕੰਨਾਂ ਨੇ ਸੁਣ ਲਿਆ, ਉਦੋਂ ਹੋਰ ਕੁਝ ਨਹੀਂ ਕੰਨਾਂ ਵਿੱਚ ਆਵੇਗਾ। ਕਈ ਵਾਰੀ ਕੰਨ ਸੁਣਦੇ ਤੇ ਮਨ ਨਹੀਂ ਟਿਕਾਣੇ ਆਉਂਦਾ, ਤੇ ਕਈ ਵਾਰੀ ਮਨ ਟਿਕਾਣੇ ਆਇਆ ਹੁੰਦਾ ਤੇ ਕੰਨ ਨਹੀਂ ਸਾਧ ਸੰਗਤ ਉਧਰ ਹੁੰਦਾ, ਕੰਨ ਹੋਰ ਕੁਝ ਸੁਣੀ ਜਾਂਦੇ। ਇਸ ਕਰਕੇ ਕਹਿੰਦੇ ਮਨ ਕੰਨ ਦੇ ਨਾਲ ਇਹਦਾ ਸੁਮੇਲ ਕਰ ਲੈ, ਮਨ ਬੋਲੇ ਤੇ ਕੰਨ ਸੁਣ ਲੈਣ, ਬਸ ਉਹ ਇੱਕ ਪਲ ਹੀ ਤੇਰੇ ਲਈ ਵਾਧੂ, ਇੱਕ ਪਲ ਵਿੱਚ ਹੀ ਪਾਰ ਉਤਾਰਾ ਹੋ ਜਾਵੇਗਾ। ਇਹ ਇੱਕ ਪਲ ਫਿਰ ਅੱਖਾਂ ਪੈਰਾਂ ਦਾ ਸਿਮਰਨ ਬਣ ਜਾਵੇਗਾ, ਸਾਰੀ ਉਮਰ ਦਾ ਸਿਮਰਨ ਬਣ ਜਾਵੇਗਾ, ਸਾਰੀ ਉਮਰ ਦੀ ਆਰਾਧਨਾ ਬਣ ਜਾਵੇਗੀ, ਸਾਰੀ ਉਮਰ ਦਾ ਜਾਪ ਬਣ ਜਾਵੇਗਾ, ਸਾਰੀ ਉਮਰ ਦੀ ਸੋ ਪੂਜਾ ਬਣ ਜਾਵੇਗੀ। ਪਰ ਤੂੰ ਧਿਆਨ ਨਾਲ ਸੁਣ, ਕੰਨ ਉਧਰ ਕਰਕੇ, ਹਰ ਕਾ ਸਿਮਰਨ ਸੁਣ ਮਨ ਕਾਨੀ, ਕਹਿੰਦੇ ਇਹਦੇ ਨਾਲ ਕਿਰਪਾ ਹੋ ਜਾਵੇਗੀ। ਆਠ ਪਹਿਰ ਧਿਆਈਏ ਗੋਪਾਲ, ਅੱਠੇ ਪੈਰ ਪਰਮੇਸ਼ਰ ਦਾ ਧਿਆਨ ਧਾਰ ਤੂੰ, ਕਿਉਂਕਿ ਧਿਆਨ ਤੋਂ ਬਿਨਾਂ ਸਾਧ ਸੰਗਤ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਵਿਦਵਾਨਾਂ ਦਾ ਕਥਨ ਹੈ। ਜਿੰਨੀ ਦੇਰ ਧਿਆਨ ਨਹੀਂ ਲੱਗਣਾ ਗਿਆਨ ਨਹੀਂ ਆਉਣਾ। ਧਿਆਨ ਦਾ ਮਤਲਬ ਹੈ ਇਕਾਗਰਤਾ, ਧਿਆਨ ਦਾ ਮਤਲਬ ਹੈ ਸਾਧ ਸੰਗਤ ਸਾਡੀ ਰੁਚੀ। ਜਿੰਨੀ ਦੇਰ ਰੁਚੀ ਨਹੀਂ ਨਾ ਸਾਡੀ, ਉਨੀ ਦੇਰ ਗਿਆਨ ਕਿੱਥੋਂ? ਜੇ ਕੀਰਤਨ ਵਿੱਚ ਰੁਚੀ ਕੋਈ ਨਹੀਂ ਤੇ ਮਨ ਕੰਨ ਕਰਕੇ ਸਾਧ ਸੰਗਤ ਆਪਾਂ ਕਿੱਦਾਂ ਸੁਣ ਲਵਾਂਗੇ? ਕੀਰਤਨ ਕਥਾ ਵਿੱਚ ਸਾਡੀ ਰੁਚੀ ਨਾ ਹੋਵੇ ਤੇ ਭਾਵੇਂ ਕਿੰਨੀ ਸੋਹਣੀ ਕਥਾ ਚੱਲਦੀ ਹੋਵੇ, ਫਿਰ ਕਿੱਥੇ ਮਨ ਮੰਨਦਾ ਸੁਣਨ ਵਾਸਤੇ? ਆਠ ਪਹਿਰ ਧਿਆਈਏ ਗੋਪਾਲ, ਅੱਠੇ ਪਹਿਰ ਉਸ ਪਰਮੇਸ਼ਰ ਦਾ ਧਿਆਨ ਧਾਰ, ਉਹਦੀ ਆਰਾਧਨਾ ਕਰ, ਉਹਨੂੰ ਧਿਆਇਆ ਕਰ।
ਨਾਨਕ ਕਰ
ਕੀ ਪ੍ਰਾਪਤੀ ਹੋਵੇਗੀ? ਕਹਿੰਦੇ ਤੂੰ ਨਿਹਾਲ ਹੋ ਜਾਵੇਂਗਾ, ਅੱਠੇ ਪੈਰ ਪਰਮੇਸ਼ਰ ਨੂੰ ਧਿਆਵੇਂਗਾ ਤੇ ਫਿਰ ਉਹਦੇ ਦਰਸ਼ਨ ਵੀ ਤੈਨੂੰ ਅੱਠੇ ਪੈਰ ਹੀ ਹੁੰਦੇ ਰਹਿਣਗੇ, ਫਿਰ ਮਨ ਵਿੱਚ ਉਹਦੀ ਸਾਕਸ਼ਾਤਾ ਹੋ ਜਾਵੇਗੀ ਤੇ ਜਿਸ ਦੇ ਦਰਸ਼ਨ ਕਰਨ ਤੋਂ ਫਿਰ ਤੂੰ ਨਿਹਾਲ ਹੋ ਜਾਵੇਗਾ। ਨਿਹਾਲ ਦਾ ਅਰਥ ਦੁੱਖਾਂ ਤੋਂ ਰਹਿਤ, ਨਿਹਾਲ ਕਹਿੰਦੇ ਨੇ ਦੁੱਖਾਂ ਤੋਂ ਰਹਿਤ ਨੂੰ। ਕੀ ਹਾਲ ਹੈ? ਹਾਲ ਦਾ ਅਰਥ ਹੈ ਦੱਸ ਵੀ ਤੈਨੂੰ ਕੋਈ ਦੁੱਖ ਸੁੱਖ ਤਾਂ ਨਹੀਂ, ਨਿਹਾਲ ਦਾ ਅਰਥ ਹੈ ਜਿੱਥੇ ਕੋਈ ਦੁੱਖ ਨਾ ਹੋਵੇ। ਕਹਿੰਦੇ ਤੂੰ ਦੁੱਖਾਂ ਤੋਂ ਰਹਿਤ ਹੋ ਜਾਵੇਗਾ, ਨਿਹਾਲ ਹੋ ਜਾਵੇਗਾ, ਅੱਠੇ ਪੈਰ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ। ਇਹ ਪਾਵਨ ਪੁੱਤਰ ਵਿਦੇਸ਼ ਸਾਧ ਸੰਗਤ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਆ ਹੈ, ਬਹੁਤ ਸਾਰੀਆਂ ਭੁੱਲਾਂ ਜਿਸ ਦੀ ਵਿਚਾਰ ਕਰਦਿਆਂ ਹੋ ਜਾਂਦੀਆਂ, ਹੋਈਆਂ ਭੁੱਲਾਂ ਕਰਕੇ ਸਾਧ ਸੰਗਤ ਨੇ ਖਿਮਾ ਬਖਸ਼ਣੀ ਜੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ, ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ ਜੀ।
ਆਠ ਪਹਿਰ ਉਚਾਈਆ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।